ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਪੀਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਕੌਣ ਤਰਾਜੀ ਕਵਣ ਤੁਲਾ ਤੀਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸਾਹੁ ਤੋਲੀ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈਵਣ ਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਪਾਤਸ਼ਾਹ ਜੀ ਸਾਜੀ ਸਵਾਰੀ ਸਤਸੰਗਤ ਜੀਓ ਅੱਜ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਫੁਰਮਾਨ ਬਖਸ਼ਿਸ਼ ਕੀਤਾ ਹੈ ਉਸ ਦੇ ਵਿਚਾਰ ਵਾਸਤੇ ਸੋਝੀ ਵਾਸਤੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਕੱਤਰਿਤ ਹੋਏ ਹਾਂ। ਸ਼ਬਦ ਦਾ ਮੂਲ ਪਾਠ ਗੁਰੂ ਸਵਾਰੇ ਭਾਈ ਗੁਰਸੇਵਕ ਸਿੰਘ ਜੀ ਨੇ ਆਪ ਨੂੰ ਸਰਵਣ ਕਰਵਾਇਆ ਹੈ। ਸ਼ਬਦ ਦੇ ਵਿਚਾਰ ਆਰੰਭ ਕਰਾਂ। ਜੋ ਮੂਲ ਸਾਰ ਅੰਸ਼ ਤੱਤ ਸਾਰ ਹੈ ਸ਼ਬਦ ਦਾ, ਜੋ ਵਿਸ਼ਰਾਮ ਹੈ ਕਿ ਇੱਥੇ ਟਿਕੋ ਰਹੋ, ਇਹਨੂੰ ਪਹਿਲੇ ਸਮਝੋ, ਫਿਰ ਸ਼ਬਦ ਸਮਝ ਵਿੱਚ ਆਏਗਾ। ਉਹ ਹੈ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਲਾਲ ਦਾ ਅਰਥ ਹੁੰਦਾ ਪਿਆਰਾ, ਇੱਥੇ ਅਰਥ ਹੈ ਪਰਮਾਤਮਾ। ਹੇ ਮੇਰੇ ਪਿਆਰੇ, ਮੈਂ ਤੇਰਾ ਅੰਤ ਨਹੀਂ ਜਾਣਦਾ, ਅਤੇ ਜਾਣਾ ਕਿਵੇਂ? ਅੰਤ ਉਸਦਾ ਹੋਵੇਗਾ ਜਿਹੜਾ ਕਿਤੋਂ ਸ਼ੁਰੂ ਹੋਇਆ ਹੋਵੇ। ਕੋਈ ਗੱਲ ਸ਼ੁਰੂ ਹੁੰਦੀ ਹੈ, ਉਹਦਾ ਅੰਤ ਹੋ ਜਾਂਦਾ। ਇੱਕ ਪਾਸਾ ਹੁੰਦਾ, ਦੂਸਰਾ ਵੀ ਹੁੰਦਾ, ਪਰ ਤੇਰਾ ਕਿਤੇ ਅੰਤ ਆਉਂਦਾ ਹੀ ਨਹੀਂ। ਮੈਂ ਜਾਣਾ ਕਿਵੇਂ ਕਿ ਸ਼ੁਰੂ ਕਿੱਥੋਂ ਹੁੰਦਾ? ਤੂੰ ਤਾਂ ਸੈਭੰਗ ਹੈ, ਤੇਰਾ ਕੋਈ ਸ਼ੁਰੂ ਨਹੀਂ, ਤੇਰਾ ਜਨਮ ਹੀ ਨਹੀਂ। ਮੰਨ ਲਓ ਬੰਦੇ ਦਾ ਜਨਮ ਹੈ ਅਤੇ ਮੌਤ ਹੈ, ਜਨਮ ਆਦ ਹੈ ਮੌਤ ਅੰਤ ਹੈ, ਪਰ ਤੂੰ ਤਾਂ ਜਨਮਦਾ ਨਹੀਂ, ਤੂੰ ਮਰਦਾ ਨਹੀਂ। ਮੈਂ ਹਾਂ ਵੇਖਦਾ ਜਿੱਧਰ ਤੂੰ ਹੀ ਤੂੰ ਹੈ। ਅਗਲੀ ਪੰਕਤੀ ਹੈ, ਤੂੰ ਜਲ ਥਲ ਮਹੀ ਅਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਪ ਸਰਬ ਸਮਾਣ। ਆਪ ਹੀ ਸਾਰਿਆਂ ਵਿੱਚ ਸਮਾਇਆ ਹੋਇਆ। ਜਲ ਦਾ ਅਰਥ ਹੈ ਪਾਣੀ ਵਿੱਚ, ਥਲ ਖੁਸ਼ਕੀ, ਮਹੀ ਅਲ ਆਕਾਸ਼। ਪਾਣੀ, ਧਰਤੀ, ਆਕਾਸ਼, ਜਿੱਧਰ ਵੇਖਦਾ ਤੂੰ ਹੀ ਤੂੰ ਹੈ। ਅੰਤ ਤੇਰਾ ਕਿਵੇਂ ਪਾਵਾਂ? ਸਤਿਗੁਰੂ ਜੋ ਅਸਲ ਵਿੱਚ ਸਮਝਾਉਣਾ ਚਾਹੁੰਦੇ ਨੇ ਇਹ ਹੈ, ਅਸੀਂ ਜੀ ਰਹੇ ਹਾਂ ਬੁੱਧ ਦੇ ਆਸਰੇ। ਬੁੱਧ ਗਿਣਤੀਆਂ ਮਿਣਤੀਆਂ ਕਰਦੇ ਆਏ। ਪਰਮਾਤਮਾ ਨੂੰ ਕਿਹਾ ਅਗੋਚਰ ਗਿਆਨ ਇੰਦਰੀਆਂ ਤੋਂ ਪਰਾਂ। ਗਿਆਨ ਇੰਦਰੀਆਂ ਦੀ ਉੱਥੇ ਤੱਕ ਪਹੁੰਚ ਨਹੀਂ, ਜ਼ੁਬਾਨ ਦੀ ਪਹੁੰਚ ਨਹੀਂ ਕਹਿ ਸਕੇ ਉਹ ਕਿੱਡਾ ਵੱਡਾ, ਕੰਨਾਂ ਦੀ ਪਹੁੰਚ ਨਹੀਂ ਕਿ ਪੂਰਾ ਸੁਣ ਲਈਏ, ਹੱਥਾਂ ਦੀ ਪਹੁੰਚ ਨਹੀਂ ਕਿ ਉਹਨੂੰ ਪਕੜ ਲਈਏ, ਅੱਖਾਂ ਦੀ ਪਹੁੰਚ ਨਹੀਂ ਪੂਰਾ ਵੇਖ ਲਈਏ। ਪਰਮਾਤਮਾ ਅਗੋਚਰ ਹੈ ਅਤੇ ਸਾਡੇ ਕੋਲ ਮਾਧਿਅਮ ਹੈ ਕੇਵਲ ਬੁੱਧ, ਅਤੇ ਬੁੱਧ ਨਾਲ ਫਿਰ ਸੋਚਣ ਲੱਗ ਪੈਂਦੇ ਹਾਂ ਰੱਬ ਕਿੱਡਾ ਕੁ ਹੋਵੇਗਾ, ਕਿੰਨੇ ਕੁ ਦਾ ਆ ਜਾਏਗਾ। ਚਲੋ ਪੈਸਿਆਂ ਨਾਲ ਨਾ ਆਵੇ, ਪਾਠਾਂ ਨਾਲ ਹੀ ਆ ਜਾਵੇ, ਕਿੰਨੇ ਜਪ ਕਰ ਲਵਾਂ। ਗੱਲ ਇਹ ਬੁੱਧ ਦੀ ਜਿਹੜਾ ਨਾ, ਕਿੰਨੇ ਕਿੰਨੇ ਕਰ ਲਵਾਂ, ਇਹ ਬੁੱਧ ਦਾ ਦੇਸ਼ ਆ। ਇੰਝ ਸਮਝਣਾ ਕਿ ਚਮਚਾ ਲੈ ਕੇ ਕੋਈ ਸਮੁੰਦਰ ਮਿਣਨ ਵਾਸਤੇ ਬੈਠ ਜਾਏ ਤਾਂ ਉਹਨੂੰ ਕਿੰਨਾ ਕੁ ਸਿਆਣਾ ਆਖੋਗੇ। ਬੁੱਧ ਹੈ ਇੱਕ ਚਮਚੇ ਦੀ ਤਰ੍ਹਾਂ ਅਤੇ ਪਰਮਾਤਮਾ ਹੈ ਸਾਗਰ। ਉਸ ਦਾ ਅੰਤ ਤਾਂ ਪਾਇਆ ਨਹੀਂ ਜਾਣਾ। ਹਾਂ, ਐਸਾ ਹੋ ਸਕਦਾ ਕਿ ਜਿਵੇਂ ਮੱਛੀ ਤਾਰੀਆਂ ਲਾ ਰਹੀ ਹੈ ਉਸ ਵਿੱਚ ਲੀਨ ਹੋ ਜਾਈਏ, ਲੀਨ ਹੋ ਸਕਦੇ ਹੋ, ਰੱਬ ਹੋ ਸਕਦੇ ਹੋ, ਪਰ ਰੱਬ ਦਾ ਅੰਤ ਨਹੀਂ ਪਾਇਆ ਜਾਂਦਾ। ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾਂ, ਜਹਿ ਜਹਿ ਦੇਖਾਂ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੇ ਫੂਟ ਮਾਰਾਂ। ਇੱਕ ਬਚਨ ਵੱਲ ਹੋਰ ਧਿਆਨ ਦੇਣ, ਜਦੋਂ ਪੜ੍ਹਦੇ ਹਾਂ ਸੁਣਦੇ ਹਾਂ ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣਾ, ਕਿ ਜਿਵੇਂ ਗੁਰੂ ਕਹਿ ਰਹੇ ਨੇ, ਪਤਾ ਨਹੀਂ ਰੱਬ ਕਿੱਥੇ ਉੱਪਰ ਬੈਠਾ ਹੋਇਆ ਅਤੇ ਗੁਰੂ ਵੱਖ ਨੇ ਅਤੇ ਉਹ ਕਹਿ ਰਹੇ ਨੇ ਮੈਂ ਤੇਰਾ ਅੰਤ ਨਹੀਂ ਜਾਣਦਾ। ਇੱਕ ਬੁਨਿਆਦੀ ਗੱਲ ਹੋਰ ਸਮਝ ਲਈ, ਉਹ ਜਦੋਂ ਕਹਿ ਰਹੇ ਨੇ ਮੇਰੇ ਲਾਲ ਜੀ ਅੰਦਰ ਬੈਠੇ ਨੂੰ ਕਹਿ ਰਹੇ, ਜੋ ਨਾਲ ਵੱਸਦਾ ਅੰਦਰ ਵੱਸਦਾ ਹੋਇਆ। ਕਦੀ ਇਸ ਢੰਗ ਨਾਲ ਅਸੀਂ ਸੋਚਿਆ ਕਿ ਮੇਰਾ ਸਰੀਰ ਰੱਬ ਦਾ ਘਰ ਹੈ, ਮੇਰਾ ਸਰੀਰ ਪਰਮਾਤਮਾ ਦਾ ਘਰ ਹੈ, ਇੱਥੇ ਰੱਬ ਰਹਿੰਦਾ। ਹੁਣ ਬਾਣੀ ਦੇ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਰੱਖਾਂ, ਅਸੀਂ ਤਾਂ ਹੱਡ ਚੰਮ ਮਾਂ ਅਸੀਂ ਇਹਨਾਂ ਨੂੰ ਸਮਝਿਆ, ਅਤੇ ਇਸ ਤੋਂ ਉੱਤੇ ਕੁਛ ਵੀ ਨਹੀਂ। ਅਸਥੀਆਂ ਨੇ ਕੁਝ, ਖੂਨ ਹੈ, ਮਿੱਝ ਹੈ, ਮਾਸ ਹੈ, ਉਹ ਕਹਿੰਦੇ ਨੇ ਰੱਬ ਦਾ ਘਰ ਹੈ। ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ ਕਿ ਮੈਂ ਵੀ ਪਹਿਲੇ ਐਸਾ ਹੀ ਸਮਝਦਾ ਰਿਹਾ ਕਿ ਹੱਡ ਚੰਮ ਮਾਸ ਦਾ ਹੀ ਥੈਲਾ। ਨਾ ਦਨਸਤਮ ਮਨ ਅਜ ਰੋਜ਼ੇ ਅਜਲ ਈ ਨਕਸ਼ੇ ਆਦਮਰਾ, ਕਿ ਨਕਾਸ਼ ਅਜ ਬਰਾਏ ਮਾਂਦ ਨੇ ਖੁਦ ਖਾਨਾ ਮੇ ਸਾਜ਼ਤ। ਹੁਣ ਜੇ ਰੱਬ ਦੀ ਗੱਲ ਨਿਕਲੀ ਤੇ ਨਿਕਲੀ ਕਿੱਥੋਂ? ਵਾਹਿਗੁਰੂ ਕਿੱਥੋਂ ਨਿਕਲੇ ਆ? ਤੁਹਾਡੇ ਸਰੀਰ ਚੋਂ। ਤੇ ਫਿਰ ਰੱਬ ਦੇ ਘਰ ਜੇ ਕੋਈ ਨਿਕਲਦਾ, ਮੈਂ ਸਮਝ ਲਵਾਂ ਕਿ ਅੱਖਾਂ ਤੁਹਾਡਾ ਦਰਵਾਜ਼ਾ ਨੇ, ਇਹ ਮੂੰਹ ਦਰਵਾਜ਼ਾ, ਦੁਆਰੇ ਕਹਿ ਨੌ ਦੁਆਰੇ। 974 ਸ਼ਬਦ ਜਿਸ ਮੁਖਾਰ ਬਿੰਦ ਵਿੱਚੋਂ ਨਿਕਲੇ, ਧੰਨ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੇ, ਉਹ ਫਿਰ ਸਰੀਰ ਰੱਬ ਦਾ ਘਰ ਨਹੀਂ ਤੇ ਹੋਰ ਕੀ ਹੈ। ਰੱਬ ਦਾ ਘਰ ਹੈ, ਬੰਦੇ ਨੇ ਨਹੀਂ ਪਛਾਣਿਆ, ਕਦੀ ਪਹਿਚਾਣ ਲਵੇ ਤੇ ਪਤਾ ਲੱਗੇ। ਇਸ ਸ਼ਬਦ ਦੇ ਬਾਰੇ ਕੁਛ ਵਿਦਵਾਨਾਂ ਨੇ, ਉਥਾਨਕਾ ਕੋਈ ਨਹੀਂ ਲਿਖੀ, ਕੁਛ ਵਿਦਵਾਨਾਂ ਨੇ ਲਿਖੀ ਹੈ। ਮੇਰੇ ਮਨ 'ਚ ਸਾਰਿਆਂ ਦਾ ਸਤਿਕਾਰ ਹੈ ਕਿ ਕੁਛ ਨਾ ਕੁਛ ਰਸਤਾ ਦੇਣ ਵਾਸਤੇ ਸਾਰਿਆਂ ਕੀਤਾ, ਪਰ ਦੋ ਵਿਦਵਾਨ, ਇੱਕ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ, ਇੱਕ ਤਵਾਰੀ ਗੁਰੂ ਖਾਲਸੇ ਦੇ ਕਰਤਿਆ ਗਿਆਨੀ ਗਿਆਨ ਸਿੰਘ, ਬੜੀ ਕਾਲ ਹੈ ਇਹਨਾਂ ਦੀ। ਵਿਦਵਾਨਾਂ ਨੇ ਜਦੋਂ ਵੀ ਇਹਨਾਂ ਦੇ ਬਾਰੇ ਕੁਛ ਕਹਿਣਾ ਨਾ, ਉਹ ਪਰਿਸਥਿਤੀਆਂ ਕੀ ਸਨ ਜਦੋਂ ਇਹਨਾਂ ਕੁਛ ਲਿਖਿਆ, ਉਹ ਜ਼ਰੂਰ ਸਾਹਮਣੇ ਰੱਖਣ, ਅੱਜ ਦੇ ਹਾਲਾਤਾਂ ਨਾਲ ਚੈੱਕ ਨਾ ਕਰਨ। ਉਸ ਵੇਲੇ ਕੰਮ ਜਿਹੜਾ ਹੋਇਆ ਬੜਾ ਮਹਾਨ ਹੋਇਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਗਏ ਪਟਨਾ ਸਾਹਿਬ, ਅਤੇ ਭਾਈ ਮਰਦਾਨੇ ਨੇ ਇੱਥੇ ਇੱਕ ਪ੍ਰਸ਼ਨ ਕੀਤਾ ਸੀ, ਕਹਿਣ ਲੱਗਾ, ਸਤਿਗੁਰੂ ਜਿੰਨੇ ਧਾਰਮਿਕ ਗ੍ਰੰਥ ਨੇ, ਸਾਧੂ ਸੰਤ ਨੇ, ਮਹਾਂਪੁਰਖ ਨੇ, ਸਾਰੇ ਕਹਿੰਦੇ ਨੇ ਮਨੁੱਖਾ ਜਨਮ ਬੜਾ ਦੁਰਲਭ ਹੈ, ਇਹ ਰਤਨ ਹੈ, ਇਹ ਹੀਰਾ ਹੈ। ਕਹਿਣ ਲੱਗੇ ਹੈ, ਸੱਚ ਕਹਿੰਦੇ ਨੇ, ਗ੍ਰੰਥਾਂ 'ਚ ਲਿਖੇ ਹੈ ਅਤੇ ਸੱਚ ਹੈ, ਮਹਾਂਪੁਰਖ ਸੱਚ ਕਹਿੰਦੇ ਨੇ, ਝੂਠ ਨਹੀਂ ਬੋਲਦੇ। ਕਹਿਣ ਲੱਗੇ, ਜੇ ਸੱਚ ਹੈ ਫਿਰ ਬੰਦਾ ਕੌਡੀਆਂ ਦੇ ਭਾਅ ਕਿਉਂ ਗਵਾਉਂਦਾ? ਹੈ ਤੇ ਠੀਕ, ਰੈਨ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਗਵਾਉਂਦਾ ਕਿਉਂ? ਸਾਹਿਬਾਂ ਗੱਲ ਕਹੀ ਸੀ, ਮਰਦਾਨਿਆ ਇਹ ਪਾਰਖੂ ਨਹੀਂ, ਇਹਨੂੰ ਸਮਝ ਨਹੀਂ, ਇਹਨੂੰ ਪਤਾ ਨਹੀਂ ਕਿ ਕੌਡੀਆਂ ਵਿੱਚ ਅਤੇ ਹੀਰਿਆਂ 'ਚ ਫਰਕ ਕੀ ਹੈ, ਫਟਕ ਅਤੇ ਕੱਚ ਵਿੱਚ ਕੀ ਫਰਕ ਹੈ, ਖੋਟੇ ਕਰੇ ਦਾ ਕੀ ਫਰਕ ਹੈ। ਇੱਕ ਬਾਣੀ ਦਾ ਸ਼ਬਦ ਤੁਹਾਨੂੰ ਸੁਣਾਵਾਂ, ਪਾਰਖੂ ਨਾ ਨਾ ਬੰਦਾ ਹੋਵੇ ਤੇ ਖੋਟੇ ਕੋ ਖਰਾ ਕਹੇ, ਖਰਾ ਸਾਰ ਨਾ ਜਾਣ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਡਾਣੇ, ਸੂਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ। ਜਿਹੜਾ ਅਸਲ ਜਿਉਂਦਾ ਨਾ ਨਾਮ ਬਾਣੀ 'ਚ, ਉਹਨੂੰ ਕਹਿੰਦੇ ਨੇ ਗਿਆ ਗੁਜ਼ਰਿਆ। ਕਬੀਰ ਸਾਹਿਬ ਦੀ ਮਾਂ ਹੀ ਕਹਿੰਦੀ ਸੀ ਮਰਿਆ ਮੁੱਕਿਆ। ਸੁਣੋ ਦਰਾਨੇ, ਸੁਣੋ ਜਠਾਨੀ, ਅਚਰਜ ਇੱਕ ਭਇਓ, ਸਾਤ ਸੂ ਤਿੰਨ ਮੁੰਡੀਆਂ ਖੋਏ, ਇਹ ਮੁੰਡੀਆਂ ਕਿਉਂ ਨਾ ਮੋਇਓ? ਕਹਿੰਦੇ ਨੇ ਜੀਵਤ ਕੋ ਮੂਹਾ ਕਹੇ, ਮੂਹੇ ਨਹੀਂ ਰੋਤਾ, ਆਪਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰ ਕੀ ਕਹੋ ਆਪਣੀ ਕਹੇ, ਆਪਣੋ ਨਹੀਂ ਪਾ, ਜੋ ਆਪਣਾ ਉਹ ਬਗਾਨਾ ਦਿਸਦਾ। ਮਿੱਠੇ ਕੋ ਕੜੂਆ ਕਹੇ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਟਾ। ਇੱਕ ਛੋਟੀ ਜਿਹੀ ਕਥਾ ਕਹਾਂ, ਇੱਕ ਵਿਧਵਾ ਮਾਂ ਨੇ ਬੱਚੇ ਨੂੰ ਇੱਕ ਪੋਟਲੀ ਦਿੱਤੀ, ਕਹਿਣ ਲੱਗੇ ਬੇਟਾ ਬਾਪ ਤੇਰਾ ਚੜ੍ਹਾਈ ਕਰ ਗਏ, ਹੁਣ ਤੂੰ ਜਵਾਨ ਹੋ ਗਏ, ਆ ਲੈ ਕੁਛ ਹੀਰੇ ਨੇ ਵੇਚ ਤੇ ਆਪਣਾ ਕਾਰੋਬਾਰ ਸ਼ੁਰੂ ਕਰ। ਉਹ ਗਿਆ, ਚਾਚਾ ਵੀ ਸ਼ਰਾਬ ਸੀ ਅਤੇ ਉਹ ਵਿਖਾਇਆ ਅਤੇ ਉਹਨੇ ਵੇਖਿਆ, ਕਹਿਣ ਲੱਗਾ ਬੇਟਾ ਬਾਜ਼ਾਰ ਅਜੇ ਮੰਦਾ, ਥੋੜ੍ਹੇ ਦਿਨ ਠਹਿਰ ਜਾ ਫਿਰ ਵੇਚਾਂਗੇ, ਪਰ ਦੁਕਾਨ 'ਤੇ ਰੋਜ਼ ਆਇਆ ਕਰ। ਉਹ ਗਿਆ ਨੇ ਰੋਜ਼ ਸੁਣੋ ਸਮਝਾਇਆ, ਆ ਵੇਖ ਬੇਟਾ ਐ ਹੀ ਪੁਖਰਾਜ, ਇਹਨੂੰ ਪੁਖਰਾਜ ਕਹਿੰਦੇ ਨੇ, ਇਹ ਨੀਲਮ ਹੈ, ਇਹ ਯਕੂਬ ਹੈ, ਇਹ ਲਸਣੀਆਂ ਹੈ, ਇਹ ਰਤਨ ਹੈ, ਇਹ ਜਵਾਹਰ ਹੈ, ਇਹ ਮਾਨਕ ਹੈ। ਪਾਰਖੂਆਂ ਦਾ ਪੁੱਤਰ ਸੀ, ਛੇਤੀ ਸਮਝ ਗਿਆ, ਕਹਿਣ ਲੱਗੇ ਹੁਣ ਲਿਆ। ਮਾਂ ਨੇ ਜਦੋਂ ਹੀਰੇ ਦਿੱਤੇ, ਉਹਨੇ ਥੱਲੇ ਸੁੱਟੇ ਸਾਰੇ, ਕਹਿਣ ਲੱਗੇ ਇੱਕ ਵੀ ਖਰਾ ਨਹੀਂ, ਇਹ ਫਟਕ ਤੇ ਕੱਚ ਇਕੱਠਾ ਕਰੀ ਫਿਰ ਨਹੀਂ। ਹੈਰਾਨ ਹੋ ਗਿਆ, ਕਹਿਣ ਲੱਗਾ ਮਾਂ ਇਹ ਕੀ ਲਈ ਫਿਰਨੀ ਹੈ? ਚਾਚੇ ਨੂੰ ਪੁੱਛਿਆ, ਕਹਿਣ ਲੱਗਾ ਬੇਟਾ ਮੈਂ ਸੋਚਿਆ ਤੂੰ ਕਿਤੇ ਮੈਨੂੰ ਬੇਈਮਾਨ ਨਾ ਸਮਝੇ, ਉਸ ਵੇਲੇ ਤੇਰੇ ਕੋਲ ਅੱਖ ਨਹੀਂ ਸੀ, ਮੈਂ ਤੈਨੂੰ ਅੱਖ ਦਿੱਤੇ ਆ। ਤੁਹਾਨੂੰ ਦੱਸਾਂ, ਘੋੜਿਆਂ ਦੇ ਪਰ ਖੂਨ ਇਹਨਾਂ ਵੇਖ ਕੇ ਹੱਥ ਲਾ ਕੇ ਦੱਸ ਦੇਣਗੇ ਇਹ ਘੋੜਾ ਕੌਡੀ ਦਾ ਵੀ ਨਹੀਂ, ਮੱਝਾਂ ਦੇ ਪਰ ਖੂਨ ਨੇ, ਕੱਪੜਿਆਂ ਦੇ ਪਰ ਖੂਨ ਨੇ, ਇੱਕ ਇੱਕ ਚੀਜ਼ ਦੇ ਪਰ ਖੂਨ ਨੇ, ਦੂਰੋਂ ਵੇਖ ਕੇ ਦੱਸ ਦੇਣਗੇ, ਨੋਟ ਹੱਥ ਲਾ ਕੇ ਦੱਸ ਦੇਣਗੇ। ਜਾਲੀ ਆਮ ਬੰਦੇ ਨੂੰ ਪਤਾ ਹੀ ਕੁਝ ਚੱਲਦੇ ਨੇ ਨਾ, ਜਾਲੀ ਨਾ ਚੱਲਦੇ ਹੋਣ ਕਿਉਂ ਬਣਾਉਣ, ਵਿਕਦੇ ਨੇ ਬੰਦਾ ਪਰ ਖੂਨ ਨਹੀਂ। ਉਸ ਵੇਲੇ ਉਹਨੇ ਕਿਹਾ, ਧੰਨਵਾਦ ਤੂੰ ਮੈਨੂੰ ਅੱਖ ਦਿੱਤੇ। ਸਤਿਗੁਰੂ ਨੇ ਇੱਥੇ ਭਾਈ ਮਰਦਾਨੇ ਨੂੰ ਇਹ ਸਮਝਾਉਣ ਵਾਸਤੇ ਕਿ ਬੰਦੇ ਨੂੰ ਪਾਰਖੂ ਬਣਾਉਣਾ ਹੈ, ਲਾਲ ਦਿੱਤਾ, ਬਾਜ਼ਾਰ 'ਚ ਭੇਜਿਆ, ਦੁਕਾਨ ਦੁਕਾਨ ਫਿਰਿਆ। ਸਾਖੀ 'ਤੇ ਬੜੀ ਲੰਬੀ ਘੰਟੇ ਲੱਗ ਜਾਵਾਂ, ਪਰ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਵੀ ਆਖਿਆ ਜਾ ਸਕਦਾ, ਅਤੇ ਫਿਰ ਜ਼ਿਆਦਾ ਸਮਾਂ ਲਾਉਣ ਦੀ ਲੋੜ ਨਹੀਂ। ਸਮਾਂ ਲਾਵਾਂਗੇ, ਅਰਥ ਕਰਦੇ ਹਾਂ। ਭਾਈ ਸਾਲ ਸਰਾਏ ਜੌਹਰੀ ਕੋਲ ਜਾ ਪਹੁੰਚਿਆ, ਦੁਕਾਨਾਂ 'ਚ ਫਿਰਦਾ। ਕਬੀਰਾ ਇੱਕ ਅਚੰਬੋ ਦੇਖਿਆ, ਹੀਰਾ ਹਾਟ ਬਕਾਏ, ਬਣਜਨ ਹਾਰੇ ਬਹਰਾ, ਕੌਡੀ ਬਦਲੇ ਜਾ। ਉਹਨੇ ਵੇਖਿਆ ਅਤੇ 100 ਰੁਪਈਆ ਕੱਢ ਕੇ ਰੱਖਿਆ। ਕਹਿਣ ਲੱਗਾ ਇਹਦਾ ਮੁੱਲ? ਕਹਿਣ ਲੱਗਾ ਨਹੀਂ, ਮੁੱਲ ਇਹਦਾ ਮੈਂ ਨਹੀਂ ਦੇ ਸਕਦਾ, ਇਹ ਦਰਸ਼ਨ ਭੇਟ ਹੈ, ਲੈ ਜਾ। ਸਤਿਗੁਰਾਂ ਕੋਲ ਗਿਆ, ਕਹਿਣ ਲੱਗੇ ਮਹਾਰਾਜ ਇੱਕ ਬੰਦਾ ਮਿਲਿਆ ਜਿਹਨੇ ਦਰਸ਼ਨ ਭੇਟ ਦਿੱਤੀ। ਕਹਿਣ ਲੱਗੇ ਜਦੋਂ ਵੇਚਣਾ ਹੀ ਨਹੀਂ ਵਾਪਸ ਕਰਿਆ। ਹੈਰਾਨ ਹੋਇਆ, ਇਹਨਾਂ ਨੂੰ ਕੋਈ ਲੋਭ ਲਾਲਚ ਨਹੀਂ, ਨਿਰਮੋਹ ਮਹਾਂਪੁਰਖ ਹੋਣਗੇ। ਕਹਿਣ ਲੱਗਾ ਜੀ ਕੁਛ ਸੇਵਾ ਦੱਸੋ। ਕਹਿਣ ਲੱਗੇ ਲੰਗਰ ਛਕਣਾ ਸੀ ਅਤੇ ਵੇਚ ਕੇ ਲਿਜਾਣਾ ਸੀ। ਲੰਗਰ ਭੇਜਿਆ, ਉਹ ਜਿਹੜਾ ਨੌਕਰ ਲੈ ਕੇ ਗਿਆ ਉਹਦਾ ਨਾਂ ਲਿਖਿਆ ਅਦਰਕਾ। ਉਸ ਨੇ ਸਤਿਗੁਰਾਂ ਨੂੰ ਲੰਗਰ ਛਕਾਇਆ ਅਤੇ ਨਜ਼ਰ ਹੋ ਗਈ, ਦੀਵਾ ਅਸਲ ਵਿੱਚ ਤਿਆਰ ਸੀ, ਜਗਾਉਣ ਵਾਲੀ ਗੱਲ ਸੀ, ਸ਼ੋਅ ਲਾ ਦਿੱਤੀ, ਦੀਵਾ ਜਗ ਗਿਆ। ਦੀਵੇ 'ਤੇ ਜਿਉਂ ਦੀਵਾ ਬਲਿਆ, ਨਜ਼ਰ ਭਰ ਕੇ ਵੇਖਿਆ, ਨਿਹਾਲ ਕਰ ਦਿੱਤਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਗਿਆ। ਹੱਥੀਂ ਪ੍ਰਸ਼ਾਦਾ ਦਿੱਤਾ, ਪ੍ਰਸ਼ਾਦਾ ਨਹੀਂ ਉਹ ਗੁਰੂ ਕਾ ਪ੍ਰਸ਼ਾਦ ਸੀ। ਛਕਿਆ, ਆਨੰਦਿਤ ਹੋ ਗਿਆ, ਹੁਣ ਸਾਲ ਸਰਾਏ ਵੀ ਆ ਪਹੁੰਚਿਆ। ਵੇਖਿਆ ਇਹਦੇ ਮੱਥੇ ਦਾ ਨੂੰਹ, ਨੇਤਰਾਂ ਦੀ ਚਮਕ, ਇਹਦੇ ਬਾਦਸ਼ਾਹ ਬਣਿਆ ਬੈਠਾ ਹੈ। ਕਹਿਣ ਲੱਗਾ ਜੀ ਰਾਸ਼ਨ ਪਾਣੀ ਮੇਰੇ ਘਰ ਦਾ ਸੀ ਅਤੇ ਦੇ ਸਭ ਕੁਝ ਇਹਨੂੰ ਦਿੱਤਾ ਜੇ ਨੌਕਰ ਨੂੰ। ਕਹਿਣ ਲੱਗੇ ਤੈਨੂੰ ਵੀ ਚਾਹੀਦਾ ਹੈ? ਹਾਂ, ਇਹਨੂੰ ਮੱਥਾ ਟੇਕ। ਕਹਿਣ ਲੱਗਾ ਨੌਕਰ ਨੂੰ? ਵਾਕਿਆ ਇਹ ਜਿਹਨੂੰ ਨੌਕਰ ਰੱਖਿਆ ਹੋਵੇ, ਜੁੱਤੀਆਂ ਪਾਲਸ਼ ਕਰਦਾ ਹੋਵੇ, ਭਾਂਡੇ ਮਾਂਜਦਾ ਹੋਵੇ, ਪੈਰ ਦਬਾਉਂਦਾ ਹੋਵੇ, ਕੱਪੜੇ ਧੋਣ, ਉਹਨੂੰ ਮੱਥਾ ਟੇਕਣਾ ਬੜੀ ਮੁਸ਼ਕਲ। ਕਹਿਣ ਲੱਗੇ ਤੈਨੂੰ ਨਹੀਂ ਮਿਲ ਸਕਦਾ। ਕਿਉਂ? ਤੈਨੂੰ ਹੁਕਮ ਕਰਨਾ ਆਉਂਦਾ, ਹੁਕਮ ਮੰਨਣਾ ਨਹੀਂ ਆਉਂਦਾ। ਇਹ ਉਹਨਾਂ ਨੂੰ ਮਿਲਦਾ ਜਿਹੜੇ ਹੁਕਮ ਮੰਨਣਾ ਜਾਣਦੇ ਨੇ, ਦਾਸਾਂ ਦੇ ਦਾਸ ਬਣਦੇ ਨੇ। ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਇੱਕ ਸੈਕਿੰਡ ਦੇ ਵਿੱਚ ਗੱਲ ਸਮਝ ਵਿੱਚ ਆ ਗਈ। ਅਕਲ ਰਾ ਇਸ਼ਾਰਾ ਏ ਕਾਫੀ ਅਸਤ, ਅਕਲ ਵਾਲਾ ਸੀ, ਇਸ਼ਾਰਾ ਸਮਝ ਗਿਆ। ਕਹਿਣ ਲੱਗਾ ਜੀ ਇਹਦੇ ਕੁੱਤਿਆਂ ਨੂੰ ਵੀ ਮੱਥਾ ਟੇਕਾਂਗਾ, ਇਹਦੇ ਕੁੱਕਰਾਂ ਨੂੰ ਵੀ ਝੁਕਾਂਗਾ। ਸਤਿਗੁਰਾਂ ਨੇ ਕਿਹਾ ਫਿਰ ਸੁਣ, ਪੱਥਰ ਪਰਖਣੇ 'ਤੇ ਤੈਨੂੰ ਆ ਗਿਆ, ਤੂੰ ਹਰ ਲਾਲ ਦਾ ਮੁੱਲ ਨਾ ਦੇ ਸਕੇ ਪਰ ਪਾ ਸਕਣਾ, ਪਰ ਮੈਂ ਤੈਨੂੰ ਪਤਾ ਕਿਉਂ ਸੱਦੇ ਆਈ? ਇੱਕ ਤੇਰੇ ਅੰਦਰ ਲਾਲ ਹੈ ਜਿਸ ਨਾਲ ਨਿਸਤਾਰਾ ਤਾਂ ਜ਼ਰੂਰ ਹੁੰਦਾ, ਆਨੰਦ ਤਾਂ ਹੁੰਦਾ, ਪਰ ਉਹ ਨਾ ਖਰੀਦਿਆ ਜਾ ਸਕਦਾ ਨਾ ਵੇਚਿਆ ਜਾ ਸਕਦਾ। ਬਸ ਗੱਲ ਇੰਨੀ ਸੀ, ਅੰਦਰ ਹੀਰਾ ਲਾਲ ਬਣਾਇਆ, ਗੁਰ ਕਾ ਸ਼ਬਦ ਪਰਖ ਪਰਖਾਇਆ, ਗੁੱਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ। ਸੋਈ ਸੁਹਾਵਾ ਥਾਂ ਜਿੱਥੇ ਪ੍ਰੀਏ ਨਾਨਕ ਜੀ ਤੂੰ ਉੱਠਿਆ। ਉਹ ਹੀਰਾ ਲੱਭਣਾ ਤੇ ਇੱਕ ਹੀਰਾ ਪਹਿਲੇ ਕੋਲ ਹੋਰ ਚਾਹੀਦਾ, ਉਹ ਕਿਹੜਾ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਉਹ ਹੀਰਾ ਜਾ ਰਿਹਾ ਪਰਖ ਤੋਂ ਬਿਨਾਂ ਕੌਡੀਆਂ ਦੇ ਭਾਅ। ਕੀਤਾ ਕੀ ਹੈ? 8 ਘੰਟੇ ਕੋਈ ਕੰਮ ਕਰਦਾ ਕਹਿੰਦਾ ਇੰਨੇ ਪੈਸੇ ਲਵਾਂਗਾ। ਜ਼ਿੰਦਗੀ ਦੇ ਸਾਰੇ ਜੋੜ ਲਓ ਕਿੰਨੇ ਘੰਟੇ ਕੰਮ ਕੀਤਾ ਅਤੇ ਕੌਡੀਆਂ ਕਿੰਨੀਆਂ ਇਕੱਠੀਆਂ ਕੀਤੀਆਂ, ਪਰ ਹੈ ਤਾਂ ਠੀਕ ਹੈ।
ਇੱਕ ਕੌਡੀ ਹੋਵੇ ਜਾਂ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ ਹੈਣ ਤੇ ਕੌਡੀਆਂ ਹੀ ਨਾ। ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ, ਹੀਰਾ ਜਨਮ ਗਵਾ ਦਿੱਤਾ ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ, ਮੀਕਾ ਦਾ ਅਰਥ ਹੈ ਬਰਾਬਰ, ਕੱਖਾਂ ਦੇ ਬਰਾਬਰ ਚਲਾ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਆ ਮੈਂ ਤੈਨੂੰ ਦੱਸਾਂ, ਦੁਨੀਆਂ ਦੇ ਰਤਨ ਦੁਨੀਆਂ ਦੇ ਹੀਰੇ ਇਹਨਾਂ ਦਾ ਮੁੱਲ ਪੈ ਸਕਦਾ ਪਰ ਉਹ ਹੈ ਅਮੁੱਲ। ਇੱਥੇ ਇੱਕ ਗੱਲ ਇਹ ਯਾਦ ਰੱਖਣੀ, ਜੋ ਅਮੁੱਲ ਹੈ ਕਿਸੇ ਮੁੱਲ ਨਾਲ ਨਹੀਂ ਮਿਲਦਾ, ਉਹ ਮਿਲਦਾ ਕਿਰਪਾ ਨਾਲ, ਉਹ ਮਿਲਦਾ ਬਖਸ਼ਿਸ਼ ਨਾਲ। ਇਸੇ ਲਈ ਕਿਹਾ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ। ਫਿਰ ਹੁਣ ਪੁੱਛਿਆ ਜਾਵੇ ਜੇ ਕਾਲ ਨਾਲ ਮਿਲਦਾ ਨਹੀਂ ਕਿਉਂ ਕਾਲ ਨਹੀਂ ਹੈ, ਕਿਉਂ ਕਹਿੰਦੇ ਹਾਂ ਸਿੱਖੋ ਅੰਮ੍ਰਿਤ ਵੇਲੇ ਉੱਠੋ, ਸੌਖਾ ਕਿ ਉੱਠਣਾ, ਨੀਂਦ ਗਹਿਰੀ ਹੁੰਦੀ ਹੈ, ਨਿਤ ਨੇਮ ਕਰੋ, ਨਹੀਂ ਮਨ ਟਿਕਦਾ ਟਿਕਾਓ, ਸੇਵਾ ਕਰੋ। ਜੇ ਕਾਲ ਨਾਲ ਮਿਲਣਾ ਹੀ ਤਾਂ ਕਿਉਂ ਕੀਤੀ, ਕਾਲ ਨਾਲ ਇਹ ਕੰਮ ਹੁੰਦਾ। ਕਾਲ ਨਾਲ ਥੱਕ ਜਾਵਾਂਗੇ, ਹਉਮੈ ਟੁੱਟ ਜਾਏਗੀ ਕਿ ਮੇਰਾ ਕੀਤਾ ਕੁਛ ਵੀ ਨਹੀਂ ਹੋਣਾ। ਬਸ ਜਿਸ ਦਿਨ ਹਉਮੈ ਮੁੱਕ ਜਾਏ ਉਸੇ ਦਿਨ ਕਹਿੰਦੇ ਨੇ ਬੰਦਾ ਪੂਰਾ ਹੋ ਜਾਂਦਾ ਹੈ। ਇੱਕ ਪੰਕਤੀ ਸੁਣਾਵਾਂ, ਪੱਕੀ ਮੋਹਰ ਲੱਗ ਜਾਏ, ਜਿੱਥੇ ਜਾਏਗਾ ਪੂਰਾ ਹੋਵੇਗਾ, ਤੈਨੂੰ ਕੋਈ ਘੱਟ ਨਹੀਂ ਆਖੇਗਾ, ਆਖੇਗਾ ਰੱਬ ਵੀ ਪੂਰਾ, ਇਸਦਾ ਗੁਰੂ ਵੀ ਪੂਰਾ, ਇਹ ਸਿੱਖ ਵੀ ਪੂਰਾ। ਪੰਕਤੀ ਹੈ ਕੋਈ ਨਾ ਆਖੇ ਘੱਟ, ਹਉਮੈ ਜਾਈਏ, ਹਉਮੈ ਚਲੀ ਜਾਏ ਤਾਂ ਕੋਈ ਵੀ ਉਹਨੂੰ ਊਣਾ ਨਹੀਂ ਆਖੇਗਾ। ਹਉਮੈ ਨੇ ਤਾਂ ਊਣਾ ਕੀਤਾ, ਹੰਕਾਰ ਚਲਾ ਗਿਆ, ਕਰਤਾਰ ਪ੍ਰਗਟ ਹੋ ਜਾਏਗਾ ਅਤੇ ਰੱਬ ਰੱਬ ਤਾਂ ਪੂਰਾ। ਤੋਲਿਆ ਜਾਣਾ ਤੂੰ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਹੁਣ ਪਾਰਖੂ ਇਹ ਵੀ ਪਰਖਦਾ, ਮੈਂ ਜਿਹੜਾ ਸਿਮਰਨ ਭਜਨ ਕਰ ਰਿਹਾ ਮੈਂ ਪਰਖਾਂ ਇਹ ਠੀਕ ਵੀ ਹੈ ਕਿ ਨਹੀਂ। ਮੈਂ ਜਿਸ ਨੂੰ ਕਹਿ ਰਿਹਾ ਨਾਮ ਜਪਣਾ, ਗੁਰੂ ਸਾਹਿਬ ਨੇ ਇਸ ਗੱਲ ਨੂੰ ਉਠਾਇਆ, ਇਸ ਮਸਲੇ ਨੂੰ। ਕਹਿੰਦੇ ਨੇ ਇੱਕ ਚੋਰ ਬੰਦਾ ਹਾਕਮ ਦੇ ਸਾਹਮਣੇ ਜਾਏ ਅਤੇ ਆਖੇ ਤੇਰੇ ਨਾਨਕਾ ਖਾਨਦਾਨ ਬੜਾ ਉੱਚਾ ਸੀ, ਤੇਰਾ ਦਾਦਕਾ ਖਾਨਦਾਨ ਬੜਾ ਉੱਚਾ ਸੀ, ਤੇਰੀ ਨਾਨੀ ਬੜੀ ਚੰਗੀ ਸੀ, ਦਾਦੀ ਬੜੀ ਚੰਗੀ ਸੀ, ਮਾਂ ਬੜੀ, ਤਾਂ ਉਹਨੂੰ ਛੱਡ ਦੇਵੇਗਾ? ਜੱਜ ਦੀ ਸਿਫਤ ਕਰੇ ਅਤੇ ਬਰੀ ਕਰ ਦੇਵੇਗਾ ਚੋਰ ਨੂੰ? ਕਹਿੰਦੇ ਨੇ ਨਹੀਂ। ਅਤੇ ਕਹਿੰਦੇ ਨੇ ਮਨ 'ਚ ਹੋਵੇ ਚੋਰੀ ਅਤੇ ਬੰਦਾ ਰੱਬ ਦੀ ਸਿਫਤ ਕਰੇ ਅਤੇ ਰੱਬ ਮੁਆਫ ਕਰ ਦੇਵੇਗਾ। ਹੁਣ ਪੰਕਤੀ ਸੁਣੋ, ਚੋਰ ਸਲਾਹ ਹੈ, ਚੋਰ ਜੇ ਹਾਕਮ ਦੀ ਸਿਫਤ ਕਰੇ ਚੋਰ ਸਲਾਹ ਹੈ, ਚੀਤ ਨਾ ਭੀਜੇ ਉਹਦਾ ਚਿੱਤ ਨਹੀਂ ਭਿੱਜਦਾ। ਅਤੇ ਜੇ ਨਿੰਦਾ ਕਰੇ, ਦੂਸਰਾ ਢੰਗ ਹੈ ਸਾਡਾ ਨਿੰਦਾ, ਤੇਰਾ ਖਾਨਦਾਨ ਬਹੁਤ ਮਾੜਾ ਸੀ, ਤੇਰੇ ਸਾਰੇ ਬੁਰੇ ਸਨ, ਤੇ ਕਹਿੰਦੇ ਨੇ ਛੱਡ ਦੇਵੇਗਾ। ਜੇ ਬਦੀ ਕਰੇ ਤਾਂ ਤਸ਼ੂ ਨਾ ਸੀਜੇ, ਚੋਰ ਕੀ ਹਮ ਭਰੇ ਨਾ ਕੋਏ, ਚੋਰ ਕੀ ਹੈ ਚੰਗਾ ਕਿਉਂ ਹੋ। ਸਤਿਪੁਰਸ਼ਾਂ ਨੇ ਇੱਕ ਗੱਲ ਕਹੀ ਹੈ, ਸਵੇਰੇ ਸਿੱਖ ਉੱਠਣਾ ਹੈ, ਸਿਮਰਨ ਨਿਤਨੇਮ ਸ਼ੁਰੂ ਕਰਨਾ ਜਾਂ ਅਰਦਾਸ ਕਰਨਾ, ਉਸ ਤੋਂ ਪਹਿਲੇ ਇੱਕ ਕੰਮ ਜ਼ਰੂਰ ਕਰ ਲੈ ਕਿ ਦਾਤਾ ਇੱਕ ਮੇਰੇ 'ਤੇ ਕਿਰਪਾ ਕਰ, ਪਤਾ ਨਹੀਂ ਜੀਵਨ 'ਚ ਕਿੰਨੀਆਂ ਭੁੱਲਾਂ ਹੋਈਆਂ ਨੇ, ਜੋ ਵੀ ਹੋਇਆ ਮੇਰਾ ਪਿਛਲਾ ਮੁਆਫ ਕਰ ਦੇ, ਮੇਰਾ ਰਾਹ ਸਿੱਧਾ ਹੋ ਜਾ, ਮੈਂ ਜੇ ਚੋਰ ਵੀ ਆਉਣਾ ਤਾਂ ਮੈਨੂੰ ਮੁਆਫ ਕਰ ਦੇ, ਤਾਂ ਕਿ ਹੁਣ ਸਾਧ ਬਣ ਕੇ ਨਿਤਨੇਮ ਅੱਜ 'ਤੇ ਸਾਧ ਬਣ ਕੇ ਕਰਾਂ, ਮੈਂ ਤੇਰੀ ਸੇਵਾ ਕਰਾਂ, ਚੋਰ ਬਣ ਕੇ ਨਾ ਸਾਧ ਬਣ ਕੇ ਕਰਾਂ। ਚੋਰ ਸਲਾਹ ਹੈ ਚੀਤ ਨਾ ਭੀਜੇ, ਅਤੇ ਜੇ ਕਰੇਗਾ ਨਾ, ਕਹਿੰਦੇ ਨੇ ਜਾਂ ਸਾਥ ਰੱਖੀਏ ਦੀਜੇ ਰਲਾਏ, ਜਾਂ ਪਰਖੀਏ ਖੋਟਾ ਹੋ ਜਾਏ। ਇੱਥੇ ਤਾਂ ਖੋਟੇ ਕਾ ਮੁੱਲ ਇੱਕ ਦਗਾਣਾ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਜਿਨ੍ਹਾਂ ਨੇ ਇਹ ਕਹਿ ਦਿੱਤਾ ਨਾ ਬੰਦਗੀ ਨਾਲ ਰੱਬ ਦਾ ਮੁੱਲ ਪੈ ਜਾਏਗਾ, ਉਹਨਾਂ ਦੇ ਅੰਦਰ ਖੋਟ ਆ। ਜਿਨ੍ਹਾਂ ਨੇ ਕਹਿ ਦਿੱਤਾ ਇੰਨਾ ਕਰਮੇ ਕਰਾਂ ਅਤੇ ਰੱਬ ਖਰੀਦਿਆ ਜਾ ਸਕਦਾ, ਗੁਰੂ ਸਾਹਿਬ ਦਾ ਬਚਨ ਭੁੱਲ ਗਏ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਅਲ ਭਰਪੁਰ ਲੀਨਾ, ਵਾਪੇ ਸਰਬ ਸਮਾਨਾ ਸਾਲ ਸਰਾਏ। ਪਈ ਹੈ ਜਿਵੇਂ ਪੱਥਰ ਪਰਖਣਾ ਕਿਤੇ ਮਨ ਪਰਖਣਾ ਸਿੱਖ, ਰੱਬ ਨੂੰ ਪਰਖਣਾ ਸਿੱਖ, ਆਹ ਮੈਂ ਤੈਨੂੰ ਸਿਖਾਵਾਂ। ਸਾਲਸਰਾ ਸੰਤ ਬਣ ਗਏ। ਉਹ ਅਦਰਕਾ ਜਿਹੜਾ ਸੀ ਇੱਥੇ ਪ੍ਰਚਾਰਕ ਬਣਿਆ ਬਹੁਤ ਵੱਡਾ ਧਰਮ ਦਾ, ਅੱਜ ਉਹਦਾ ਘਰ ਹੈ ਮੈਣੀ ਸੰਗਤ ਜਿਹਨੂੰ ਕਹਿੰਦੇ ਹੋ ਪਟਨਾ ਸਾਹਿਬ, ਇਹ ਉਹ ਖਾਨਦਾਨ ਆ। ਪਰਖ ਲਿਆ ਕਿ ਪੱਥਰ ਹੀ ਪਰਖਦਾ ਰਹਾਂਗਾ, ਪੱਥਰਾਂ 'ਚ ਹੀ ਜੀਵਨ ਰਹੇਗਾ, ਮੈਂ ਆਪਣੇ ਆਪ ਨੂੰ ਪਰਖਾਂ, ਇਹ ਜਨਮ ਹੀਰਾ ਹੈ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ।
ਸੂਹੀ ਰਾਗ ਵਿੱਚ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਸਤਿਗੁਰੂ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਕੌਣ ਤਰਾਜੀ ਕਵਣ ਤੁਲਾ, ਤੀਰਾ ਕਵਣ ਸਰਾਫ ਬੁਲਾਵਾ।
ਸਾਡਾ ਸੁਭਾਵ ਹੈ ਕੁਛ ਚੀਜ਼ਾਂ ਅਸੀਂ ਤੋਲਦੇ ਹਾਂ, ਭਾਵੇਂ ਉਹ ਮਾਸਿਆਂ ਤੋਲਿਆਂ ਤੋਂ ਅੱਜ ਗ੍ਰਾਮਾਂ ਤੋਂ ਸ਼ੁਰੂ ਹੁੰਦਾ ਤੋਲੀਏ, ਅਤੇ ਕੁਛ ਮਿਣਦੇ ਹਾਂ ਮੀਟਰਾਂ ਨਾਲ, ਪਹਿਲੇ ਗਜ਼ਾਂ ਨਾਲ ਮਿਣਦੇ ਸਾਂ, ਪਹਿਲੇ ਸੇਰਾਂ ਨਾਲ ਤੋਲਦੇ ਸਾਂ, ਕੁਛ ਗਿਣਦੇ ਹਾਂ, ਕੁਛ ਮਿਣਦੇ ਹਾਂ, ਕੁਛ ਤੋਲਦੇ ਹਾਂ। ਇਹ ਜ਼ਮੀਨ ਕਿੰਨੀ ਹੈ ਮਿਣਦੇ ਹਾਂ, ਮਿਣਤੀ ਵੀ ਗਿਣੀ ਜਾਂਦੀ ਹੈ। ਬੈਂਕ ਵਿੱਚ ਪੈਸੇ ਕਿੰਨੇ ਨੇ ਗਿਣਦੇ ਹਾਂ, ਕੱਪੜਾ ਕਿੰਨਾ ਉਹਨੂੰ ਮਿਣਦੇ ਹਾਂ, ਕੁਛ ਵਸਤੂਆਂ ਤੋਲਦੇ ਹਾਂ। ਰੱਬ ਨਾ ਹੀ ਤਾਂ ਮਿਣਿਆ ਜਾਂਦਾ, ਹੁਣ ਮਿਣਿਆ ਉਹ ਜਾਏ ਜਿਹੜਾ ਕਿਤੋਂ ਸ਼ੁਰੂ ਹੋਵੇ, ਨਾ ਹੀ ਉਹ ਗਿਣਿਆ ਜਾਂਦਾ ਅਤੇ ਨਾ ਹੀ ਉਹ ਤੋਲਿਆ ਜਾਂਦਾ। ਕਵਣ ਤਰਾਜੀ, ਮੈਂ ਕਿਹੜੀ ਤੱਕੜੀ ਲਿਆਵਾਂ ਜਿਸ ਵਿੱਚ ਪਾ ਕੇ ਤੈਨੂੰ ਤੋਲਦਿਆਂ ਅਤੇ ਤੂੰ ਤੱਕੜੀ 'ਚ ਪੂਰਾ ਆ ਜਾਏਗਾ। ਬੰਦਿਆ ਤੇਰੀਆਂ ਤੱਕੜੀਆਂ ਛੋਟੀਆਂ ਨੇ, ਇਹਨਾਂ ਵਿੱਚ ਤੂੰ ਤਾਂ ਚੜ ਸਕਣਾ। ਸੱਚ ਇਹ ਹੈ ਜੋ ਅਮੁੱਲ ਹੈ ਨਾ, ਉਹਦਾ ਮੁੱਲ ਹੀ ਕੋਈ ਨਹੀਂ। ਜਿਨ੍ਹਾਂ ਘਰਾਂ ਵਿੱਚ ਰਹਿੰਦੇ ਹੋ, ਤੁਹਾਡੇ ਘਰ ਵਿਕਦੇ ਨੇ, ਖਰੀਦੇ ਜਾਂਦੇ ਨੇ, ਉਹਨਾਂ ਦਾ ਮੁੱਲ ਹੈ। ਕੱਪੜੇ ਜਿਹੜੇ ਪਾਏ ਜੀ, ਇਹਨਾਂ ਦਾ ਮੁੱਲ ਹੈ। ਅਸਵਾਰੀਆਂ 'ਤੇ ਚੜ੍ਹਦੇ ਹੋ, ਮੁੱਲ ਹੈ। ਪਰ ਇਹ ਜਿਹੜਾ ਤੁਹਾਡਾ ਆਪਣਾ ਆਪਾ ਹੈ ਨਾ, ਇਹਦਾ ਕੋਈ ਮੁੱਲ ਨਹੀਂ। ਕੱਪੜਿਆਂ ਦਾ ਮੁੱਲ ਪੈ ਸਕਦਾ, ਘਰ ਦਾ ਪੈ ਸਕਦਾ, ਤੁਹਾਡੇ ਅੰਦਰ ਵੱਸਦਾ ਰੱਬ। ਇਹ ਸਰੀਰ ਦਾ ਹੀ ਮੁੱਲ ਕੌਣ ਪਾਵੇਗਾ, ਵੱਖਰੀ ਗੱਲ ਹੈ। ਬੰਦਾ ਬੇਈਮਾਨ ਹੈ, ਸਰੀਰ ਵੀ ਇੱਥੇ ਵਿਕਦੇ ਨੇ, ਸਰੀਰਾਂ ਦੇ ਅੰਗ ਵੀ ਵਿਕਦੇ ਨੇ, ਅੱਖਾਂ ਵਿਕਦੀਆਂ ਨੇ, ਕਿਡਨੀਆਂ ਵਿਕਦੀਆਂ ਨੇ, ਸਾਰਾ ਕੁਝ ਵਿਕਦਾ, ਪਰ ਹੈ ਅਮੁੱਲ। ਗੁਰੂ ਸਾਹਿਬ ਜੀ ਕਹਿੰਦੇ ਨੇ ਰੱਬ ਨਾ ਖਰੀਦਿਆ ਜਾਂਦਾ ਨਾ ਵੇਚਿਆ ਜਾਂਦਾ, ਉਹਦੀਆਂ ਦਾਤਾਂ ਵੀ ਅਮੁੱਲ ਨੇ, ਸਭ ਕੁਛ ਹੀ ਅਮੁੱਲ ਹੈ। ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਏ। ਕਿੰਨੇ ਆਖਣ ਵਾਲੇ ਨੇ, ਆਖਿਆ ਨਹੀਂ ਜਾਂਦਾ। ਕੌਣ ਤਰਾਜੀ, ਕਿਹੜੀ ਤੱਕੜੀ ਲਿਆਵਾਂ ਜਿਸ ਵਿੱਚ ਤੈਨੂੰ ਚਾੜਾਂ। ਕਵਣ ਤੁਲਾ, ਤੁਲਾ ਦਾ ਅਰਥ ਹੈ ਵੱਟਾ। ਹੁਣ ਵੱਟਾ ਰੱਬ ਨੂੰ ਤੋਲਣ ਵਾਲਾ ਕਿੱਡਾ ਵੱਡਾ ਲਿਆਵਾਂ, ਰੱਬ ਨੂੰ ਤੋਲਾਂ, ਹਰ ਵੱਟਾ ਛੋਟਾ ਪਵੇਗਾ। ਤੇਰਾ ਕਵਣ ਸਰਾਪ ਬੁਲਾਵਾਂ, ਸਰਾਪ ਹੈ ਪਾਰਖੋ, ਕਿਹੜਾ ਬੁਲਾਵਾਂ ਕਿ ਰੱਬ ਖੋਟਾ ਹੈ ਕਿ ਰੱਬ ਖਰਾ ਹੈ, ਤੈਨੂੰ ਕੌਣ ਪਰਖੇਗਾ। ਕਿਹੜੀ ਤੱਕੜੀ ਲਿਆਵਾਂ, ਕਿਹੜਾ ਵੱਟਾ ਪਾਵਾਂ, ਔਰ ਕਿਹੜਾ ਮੈਂ ਪਾਰਖੂ ਬੁਲਾਵਾਂ ਜਿਹੜਾ ਇਹ ਦੱਸੇ। ਸੱਚ ਇਹ ਹੈ ਹੀਰੇ ਪਰਖਣ ਵਾਲੇ ਉਸਤਾਦ ਤੇ ਹੈਣ, ਦੱਸਦੇ ਨੇ ਖੋਟਾ ਖਰਾ। ਤੋਲਣ ਵਾਲੇ ਹੈਣ ਇਹ ਕਿੰਨੇ ਵਜ਼ਨ ਦਾ, ਪਰ ਮੈਂ ਇਹ ਕਿੱਥੋਂ ਜਾ ਕੇ ਸਿੱਖਿਆ ਲਵਾਂ ਕਿ ਤੈਨੂੰ ਪਰਖ ਸਕਾਂ। ਨਹੀਂ ਦਾਤਿਆ, ਤੇਰਾ ਅੰਤ ਨਹੀਂ, ਤੇਰੀ ਸ਼ਰਨ ਵਿੱਚ ਜਾਇਆ ਜਾ ਸਕਦਾ। ਅਗਲੀ ਪੰਕਤੀ ਸੁਣੋ।
ਕੌਣ ਗੁਰੂ ਕੈ ਪਹਿ ਦੀਖਿਆ ਲੇਵਾ, ਕੈ ਪਹਿ ਮੁੱਲ ਕਰਾਵਾ।
ਦੀਖਿਆ ਦਾ ਅਰਥ ਹੁੰਦਾ ਸਿੱਖਿਆ। ਹੁਣ ਹੀਰਿਆਂ ਦੇ ਪਾਰਖੂ ਗੁਰੂ ਹੈ, ਸੁਣਿਆਰੇ ਨੂੰ ਸਿਖਾਉਣ ਵਾਲਾ ਗੁਰੂ ਹੈ, ਕਹਿੰਦਾ ਸੋਨਾ ਖੋਟਾ, ਖੋਟਾ ਹੈ ਖਰਾ, ਪਰ ਰੱਬ ਖੋਟਾ ਹੈ ਕਿ ਖਰਾ, ਮੈਂ ਕਿਹੜਾ ਗੁਰੂ ਲੱਭਾਂ, ਕਿਸ ਕੋਲੋਂ ਸਿੱਖਿਆ ਲਵਾਂ। ਕੌਣ ਗੁਰੂ ਕਹਿ ਪੈ ਦੇਖਿਆ ਲਿਆਵਾਂ, ਕਹਿ ਪੈ ਮੁੱਲ ਕਰਾਵਾਂ, ਕਿ ਇਹ ਲਾਲ ਕਿੰਨੇ ਕਦਾ। ਤੂੰ ਇਹ ਤਾਂ ਦੱਸ ਦਿੱਤਾ ਕਿ ਲਾਲ ਦਾ ਮੁੱਲ ਦੱਸ ਸਕਣਾ, ਦੇ ਨਹੀਂ ਸਕਦਾ, ਪਰ ਮੈਂ ਤਾਂ ਦੱਸ ਵੀ ਨਹੀਂ ਸਕਦਾ, ਉਹਦਾ ਮੁੱਲ ਹੋ ਹੀ ਨਹੀਂ ਸਕਦਾ, ਉਹ ਮੁੱਲ ਹੈ। ਹਾਂਜੀ,
ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ।
ਹੇ ਮੇਰੇ ਪਿਆਰੇ ਜੀਓ, ਸਭ ਤੋਂ ਅਮੁੱਲ ਪਿਆਰੇ ਜੀਓ, मैं तुहाडा अंत नहीं जानदा, भाव तुहाडे बारे कुछ भी कहना होवे शब्द छोटे पै जांदे ने, हर कर्म छोटा पै जांदा। तुहाडे बारे इत्थे ते आके चुप है, कहो कबीर गूंगे गुड़ खाया पूछे ते क्या कही है। आनंद जरूर है, उहदे बारे आख्या कुछ नहीं जांदा, जे हों जाना आखा ना ही कहना कथन ना जाय, नहीं कहा जांदा। हां
तू जाल थल महियल भरपुर लीना,
तू जल विच है थल खुशकी ते है, महियल आकाश भरपूर है, कोई थां खाली नहीं।
तू आपे सर्व समाना,
आप ही लीन है और सारे थामा ते समाया होए, कोई रेत दा जर्रा नहीं जिस विच रब ना होवे, आकाश का कोई थान नहीं जिथे परमात्मा ना होवे, पानी का कोई बूंद ऐसी नहीं जिथे रब ना होवे, सारे समाया होया है।
रहाओ,
हाँ जी विश्राम है, रहाओ है, टकाओ है, तत् सार है शब्द।
मन ता राजी चित तुला, तेरी सेव सराप कमावा।
बड़ा सुंदर मार्ग पातशाह ने दिता है, कहंदे ने मन नू तकड़ी बनावा, मन तराजी चित तुला, चित तुहाडी चेता शक्ति सिमरन याद ये बट्टा बनावा, मन तराजी चित तुला, ते सराप केड़ा पारखो सेवा करनी, दिन रात सेवा विच ही रहना। हुण गिनती मिनती वाली ते गल रह ही कोई ना गई, चेती वटा बना लिया ते चेत नाल फिर की करांगा, तोड़ांगा कि बेअंत हैं बेअंत हैं बेअंत हैं बेअंत हैं, मुकदा नहीं बाकी जावा। एक बार ऐसा होया, एक बादशाह ने एक वजीर नू पुछया, कहन लगा रब दे किन्ने क नां ने सारे तेनू ही पता है। तो वजीर दी एक आदत सी, किसे किताब दा नां लो कहिंदा सी मैं पढ़िया, जिहड़ी गल आखो मैं जानदा। कहन लगा अच्छा रब दे नां दस। हुण इहने सोचिया मैं ते फस गया, भई रब दे नावां बारे मेरा अध्ययन ही कोई नहीं, ते मैं आख ही जाना हर गल मैं जानदा। कहन लगा जी 15 दिन दिओ। कहन लगे शुक्र है कुछ ते तू आख्या मैनू पता नहीं, लै जा। 15 दिनां बाद आया, कहन लगे हाँ भाई दस। कहन लगा जी 1 महीना होर दिओ। महीना दे दिता, महीने बाद आया कह लगा 2 महीने और दियो, 2 महीने बाद आया 4 महीने दियो, 4 महीनों बाद कह लगा 8 महीने का समा दियो। कह लगे हो की रहे है, हर वारी समा दुगना। कह लगा ना मुकदे ही नहीं करा कि जिन्ने मैं कर समझना उन्ने दूने होर अगे आ जाते ने, और जापदा है कि मुकन च आने भी नहीं। उस दियां सिफतां कौन करेगा? साहब कहंदे ने धन गुरु नानक देव तुहाडे नाल वड्डा कौन है, ते तुसी सारियां कर लईयां ने। कहंदे ने सच दसां मैं भी सुल्तान नूं मियां ही आखे है, कोई पता नहीं उस दियां सिफतां दा। जुबान उन्हें एक लाई है ते सिफतां ने बेअंत, जे किते एक तो लख ते लखां तो 20 लख भी हो जाना, आखदा रहां लीन ते हो सकना, पर उहदे गुण सिफतां आखियां नहीं जा सकते। 1-2 जीभ लख हो, लख हो मैं लख वीस, लख लख गेड़ा आखियां, एक नाम जगदीश, ए तरह पत पौड़ियां, पति दियां पौड़ियां ने चढ़िए होए अकीस। इत्थे भी नहीं आख्या कि 20 लख नाल अंत पा लवांगा। कहिंदे ने पाया किवें जांदा, कहिंदे नदर नाल, नानक नदरी पाई है, कूड़े कूड़े ठेस है में गप है। कोई आखे कि आख आख के मैं गिन लवांगा रब किड्डा क वड्डा, नहीं तू अतुल, क्यों तोले आ जा, अतुल है तू, अमुल है। हे दाता मन होवे तकड़ी, वैसे तोलना है ना इस तकड़ी नाल, एक कम जरूर तकड़ी करेगी, अपना आपा जरूर तोले आ जाएगा, रब ते नहीं तोले आ जाना। एक पंक्ति है, लैके तकड़ी तोलन लगा घट ही मैं वनजारा, वेखिया रब भी बेअंत है मेरे अवगुण भी बेअंत ने।
ਉਹ ਵੀ ਬੇਅੰਤ ਨੇ, ਸਾਗਰ ਵਾਂਗੂ ਭਰੇ ਪਏ ਨੇ। ਜੇਤਾ ਸਮੁੰਦਰ ਸਾਗਰ ਨੀਰ ਭਰੇ ਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਬੰਦੇ ਇਸ ਪਾਸੇ ਵੀ ਧਿਆਨ ਦੇ, ਰੱਬ ਵੀ ਬੇਅੰਤ ਹੈ ਔਰ ਤੇਰੇ ਪਾਪ ਵੀ ਬੇਅੰਤ ਨੇ, ਤੇਰੀਆਂ ਭੁੱਲਾਂ ਵੀ ਬੇਅੰਤ ਨੇ, ਪਰ ਉਹ ਬੇਅੰਤ ਫਿਰ ਵੀ ਵੱਡਾ, ਕੋਈ ਭੁੱਲ ਐਸੀ ਨਹੀਂ ਬਖਸ਼ ਨਾ ਸਕਦਾ ਹੋਵੇ। ਏਡਾ ਸਾਗਰ ਤੇਰਾ ਵੱਡਾ ਨਹੀਂ ਕਿ ਉਹ ਬਖਸ਼ ਨਾ ਸਕਦਾ ਹੋਵੇ, ਬਖਸ਼ਿਸ਼ ਦਾ ਭੰਡਾਰ ਆ। ਮਨ ਤਰਾਜੇ ਚਿੱਤ ਤੁਲਾ, ਤੇਰੀ ਸੇਵ ਸਰਾਬ ਕਮਾਵਾਂ, ਇਹ ਪਾਰਖੂ ਇਹ ਬਣਾ ਕਿ ਸੇਵਾ ਕਰਾਂ, ਇਹ ਨਾ ਆਖਾਂ ਮੈਂ ਸਭ ਕੁਛ ਜਾਣ ਲਿਆ, ਨਹੀਂ ਹੋਰ ਸਿਮਰਾਂ, ਹੋਰ ਸਿਮਰਾਂ ਕਾਂ, ਹੋਰ ਕਰਾਂ, ਹੋਰ ਕਰਾਂ। ਹਾਂਜੀ,
ਘੱਟ ਹੀ ਭੀਤਰ ਸੋ ਸਾਹੋ ਤੋਲੀ,
ਉਹ ਤੇ ਇੰਜ ਹੈ, ਰੱਬ ਦੇ ਪਿਆਰੇ ਰੱਬ ਨਾਲ ਖੇਡਦੇ ਹੀ ਰਹੇ ਨੇ। ਉਹ ਕਹਿੰਦੇ ਨੇ ਜਿਵੇਂ ਇੱਕ ਬੱਚਾ ਨਦੀ 'ਚ ਖਲੋਤਾ, ਪਾਣੀ ਇੱਧਰੋਂ ਚੁੱਕੇ ਅਤੇ ਉੱਧਰ ਸੁੱਟੀ ਜਾਏ, ਅਤੇ ਉਹ ਕੋਈ ਤੋਲਦਾ ਨਹੀਂ ਪਿਆ, ਉਹਦਾ ਇੱਕ ਆਨੰਦ ਹੈ। ਤੂੰ ਬੇਅੰਤ ਹੈ, ਬੇਅੰਤ ਹੈ, ਬਾਣੀ ਪੜ੍ਹਨੀ ਹੈ, ਅੰਤ ਪਾਉਣਾ ਨਹੀਂ, ਇਹ ਤੇ ਉਸ ਪਿਆਰੇ ਨਾਲ ਖੇਡ ਰਹੇ ਨੇ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਭੂਲੇ ਚੁੱਕੇ ਬਾਲਕ ਤੂੰ ਹਰ ਪਿਤਾ ਮਾਇਆ। ਬਸ ਇੰਝ ਹੀ ਸਮਝਣਾ, ਜਿੰਨੇ ਬਾਣੀ ਦੇ ਸ਼ਬਦ ਨੇ ਇੱਕ ਹੀ ਗੱਲ ਨੇ ਕਿ ਤੂੰ ਬੇਅੰਤ ਹੈ, ਬੇਅੰਤ ਹੈ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀਤੋ ਹੀ, ਮੈਂ ਨਿਰਗੁਣ ਆਰੇ ਕੋਈ ਗੁਣ ਨਾਹੀਂ, ਆਪੇ ਤਰਸ ਪਇਓ ਹੀ। ਉਹ ਬੇਅੰਤ ਹੈ, ਉਸਦਾ ਕੋਈ ਅੰਤ ਨਹੀਂ। ਹਾਂਜੀ,
ਇਨ ਬਿਦ ਚਿੱਤ ਰਹਾਵਾ,
ਇਸ ਢੰਗ ਨਾਲ ਆਪਣੇ ਚਿੱਤ ਨੂੰ ਟਿਕਾ ਲਵਾਂ। ਇਹ ਜਿਹੜਾ ਭਟਕਦਾ ਹੋਇਆ ਮਨ ਹੈ ਨਾ, ਇਹ ਟਿਕ ਜਾਏਗਾ ਤੇ ਮੈਂ ਵੀ ਟਿਕ ਜਾਵਾਂਗਾ। ਜੇ ਟਿਕ ਜਾਏ, ਸਦਾ ਵਾਸਤੇ ਸੇਵਾ ਤੇਰੀ ਕਰਦਾ ਰਹਾਂ, ਸਦਾ ਵਾਸਤੇ ਤੈਨੂੰ ਯਾਦ ਰੱਖਾਂ, ਤੈਨੂੰ ਬੇਅੰਤ ਬੇਅੰਤ ਆਖਾਂ, ਇਸ ਢੰਗ ਨਾਲ ਮੈਂ ਆਪਣੇ ਚਿੱਤ ਵਿੱਚ ਜੇ ਤੈਨੂੰ ਟਿਕਾ ਲਵਾਂ ਤੇ ਚਿੱਤ ਵੀ ਇਸ ਨਾਲ ਤੇਰੇ ਤੋਂ ਬਿਨਾਂ ਨਹੀਂ ਟਿਕੇਗਾ, ਉਹਦੀ ਸਿਫਤ ਬਿਨਾਂ ਨਹੀਂ ਟਿਕੇਗਾ। ਜੇ ਟਿਕੇਗਾ, ਜਿਉਂ ਮੰਦਰ ਕੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨ ਆ ਸੰਮਣ, ਤੇ ਥੰਮ ਸ਼ਬਦ ਦਾ ਕੀ ਹੈ, ਪਰਮਾਤਮਾ ਹੀ ਹੈ, ਬਾਣੀ ਉਸਦਾ ਹੀ ਰੂਪ ਹੈ।
ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ।
ਇੱਕ ਮਸਲਾ ਹੋਰ ਕਮਾਲ ਉਠਾ ਦਿੱਤਾ, ਕਿਉਂਕਿ ਬੁੱਧ ਅੱਗੇ ਹੀ ਅੱਗੇ ਚੱਲਦੀ, ਜਿਵੇਂ ਬੱਚਾ ਇੱਕ ਪ੍ਰਸ਼ਨ ਕਰੀ ਜਾਂਦਾ, ਪੁੱਛ ਲਿਆ ਰੁੱਖ ਹਰੇ ਕਿਉਂ ਨੇ, ਤੁਸੀਂ ਕੋਈ ਜਵਾਬ ਦਿਓ, ਕਹਿੰਦੇ ਨੇ ਅੱਗੋਂ ਇਹ ਕਿਉਂ ਹੈ, ਹੋਰ ਉੱਤਰ ਅੱਗੋਂ ਦਿਓ, ਆਖੋਗਾ ਉਹ ਕਿਉਂ, ਉਹਨੇ ਕਿਤੇ ਬਸ ਨਹੀਂ ਕਰਨਾ। ਬੁੱਧ ਵਿੱਚੋਂ ਪ੍ਰਸ਼ਨ ਨਿਕਲਦੇ ਨੇ ਵੀ ਰੱਬ ਕਿਤੇ ਤੋਲਿਆ ਜਾ ਸਕਦਾ ਕਿ ਨਹੀਂ, ਪਰਮਾਤਮਾ ਨੂੰ ਤੋਲਣ ਲਈ ਕੋਈ ਤਕੜੀ ਹੋ ਵੀ ਸਕਦੀ ਹੈ ਕਿ ਨਹੀਂ। ਸਾਹਿਬ ਹੁਣ ਬੁੱਧ ਨੂੰ ਟਿਕਾਉਣ ਲਈ, ਹਰਾਉਣ ਲਈ, ਪ੍ਰਸ਼ਨ ਮੁਕਾਉਣ ਲਈ ਇੱਕ ਹੀ ਗੱਲ ਕਹਿੰਦੇ ਨੇ, ਕਹਿੰਦੇ ਨੇ ਹੈ ਤੱਕੜੀ ਹੈ। ਕਹਿਣ ਲੱਗੇ ਫਿਰ ਕਿਹੜੀ ਤੱਕੜੀ ਹੈ, ਕਹਿੰਦੇ ਨੇ ਆਪ ਹੀ ਤੱਕੜੀ ਹੈ ਰੱਬ, ਹੋਰ ਕੋਈ ਨਹੀਂ। ਇਹ ਵੱਡੀ ਉੱਚਾ ਹੋਵੇ ਕੋਈ ਤੇ ਅਸੀਂ ਉੱਚੇ ਕੋਈ ਜਾਣਾ ਸੋਏ, ਉਹ ਕਿੱਡਾ ਵੱਡਾ ਆਪ ਹੀ ਜਾਣਦਾ, ਹੋਰ ਕੋਈ ਨਹੀਂ ਜਾਣਦਾ, ਉਹ ਹੀ ਤੱਕੜੀ ਹੈ। ਆਪੇ ਕੰਡਾ ਤੋਲ ਤਰਾਜੀ, ਤੱਕੜੀ ਦੇ ਵਿੱਚ ਕੰਡੇ 'ਚ ਇੱਕ ਸੂਈ ਹੁੰਦੀ ਸੀ, ਸੁਣਿਆਰਿਆਂ ਕੋਲ ਹੁੰਦਾ ਸੀ ਕੰਡਾ, ਸ਼ਾਬਿਆਂ ਵੱਲ ਨਹੀਂ ਸੀ ਵੇਖਦੇ ਉੱਚਾ ਕਿਹੜਾ ਨਹੀਂ, ਕੰਡੇ ਵੱਲ ਵਿੱਚ ਜਦੋਂ ਆ ਗਿਆ ਪੂਰਾ ਧੁੱਲ ਗਿਆ। ਕਹਿੰਦੇ ਨੇ ਆਪਣੇ ਆਪ ਨੂੰ ਆਪ ਹੀ ਤੋਲ ਸਕਦਾ, ਉਹ ਹੀ ਜਾਣਦਾ ਉਹ ਕੀ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਹਾ ਉਪਮਾ ਦੇ ਜਾ, ਆਪੇ ਕੰਡਾ ਤੋਲ ਤੁਰਾ ਜੀ, ਵੱਟਾ ਵੀ ਆਪ ਹੈ, ਉਹ ਤੱਕੜੀ ਵੀ ਆਪ ਹੈ ਅਤੇ ਤੋਲਣ ਵਾਲਾ ਵੀ ਆਪ ਹੈ, ਕਿਉਂਕਿ ਦੂਸਰਾ ਤੋਲੇ ਤੇ ਜਾਣੇ ਉਹ ਹੀ ਜਾਣਦਾ, ਆਪ ਹੀ ਕੰਡਾ, ਆਪ ਹੀ ਤੱਕੜੀ ਹੈ, ਆਪ ਹੀ ਤੋਲਣ ਹਾਰਾ ਹੈ।
ਆਪੇ ਦੇਖੈ ਆਪੇ ਬੁੱਝੈ, ਆਪੇ ਹੈ ਵਣਜਾਰਾ।
ਇਹ ਸਾਰੇ ਜੀਵਾਂ ਨੂੰ ਆਪ ਹੀ ਵੇਖਦਾ। ਵੈਸੇ ਬੰਦੇ ਨੂੰ ਇੱਕ ਭਰਮ ਹੈ, ਸ਼ੱਕ ਹੈ ਕਿ ਮੈਨੂੰ ਕੇਵਲ ਬੰਦਾ ਹੀ ਵੇਖਦਾ, ਹੋਰ ਕੋਈ ਨਹੀਂ ਵੇਖਦਾ। ਕੋਈ ਵੀ ਅਵਗਣ ਕਰਨ ਲੱਗਿਆ ਜਾਨਵਰ ਵੇਖਦਾ ਹੋਵੇ ਤਾਂ ਬੰਦਾ ਇੰਨਾ ਨਹੀਂ ਡਰਦਾ, ਕਹਿੰਦਾ ਜਾਨਵਰ ਦਾ ਕੋਈ ਨਹੀਂ, ਇਸ ਨੇ ਕਿਹੜਾ ਮੱਝ ਕਿਹੜਾ ਕਿਸੇ ਨੂੰ ਦੱਸਣ ਲੱਗੀ ਇਹਨੇ ਚੋਰੀ ਕੀਤੀ ਹੈ। ਬਿੱਲੀ ਵੇਖਦੀ ਹੋਵੇ, ਕੁੱਤਾ ਵੇਖਦਾ, ਕੋਈ ਰੁੱਖ ਵੇਖਦਾ ਹੋਵੇ, ਇਹ ਨਹੀਂ ਸਮਝਦਾ। ਇਹ ਇੱਕ ਗੱਲ ਤੋਂ ਹੀ ਡਰਦਾ ਕਿ ਬੰਦਾ ਨਾ ਕਿਤੇ ਵੇਖਦਾ ਹੋਵੇ, ਕਿ ਬੰਦਾ ਹੀ ਵੇਖਦਾ, ਬਾਕੀ ਤਾਂ ਵੇਖਦੇ ਕੋਈ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਕਦੀ ਤੇਰੇ ਮਨ 'ਚ ਧਿਆਨ ਆਇਆ ਕਿ ਰੱਬ ਵੇਖਦਾ? ਉਹ ਕਹਿੰਦੇ ਨੇ, ਬਾਕੀ ਕੋਈ ਵੀ ਨਾ ਵੇਖੇ, ਉਹ ਹਰ ਵੇਲੇ ਵੇਖਦਾ, ਸਦਾ ਵੀ ਵੇਖਦਾ। ਵੇਖਣ ਸੁਣਨ ਸੁਣਾਵਨੋ ਮਨ ਮੈਂ ਦੇੜੀਏ ਸਾਰ, ਆਪੇ ਵੇਖੈ ਆਪੇ ਬੁੱਝੈ, ਉਹ ਆਪ ਹੀ ਬੁੱਝਦਾ। ਇਹ ਬੰਦੇ ਜਿਹੜੇ ਆਮ ਕਰਕੇ ਨੇ ਨਾ ਦੁਕਾਨਾਂ ਪਾ ਕੇ ਬੈਠੇ, ਜੇ ਦਿਲ ਦੀਆਂ ਬੁੱਝ ਲੈਂਦੇ ਨੇ, ਬਿਲਕੁਲ ਝੂਠ ਬੋਲਦੇ। ਇਹਨਾਂ ਨੂੰ ਤਾਂ ਆਪਣੇ ਦਿਲ ਦਾ ਨਹੀਂ ਪਤਾ ਕੀ ਵਰਤਦਾ ਪਿਆ। ਦਿਲ ਦੀਆਂ ਬੁੱਝਣ ਵਾਲਾ ਇੱਕ ਹੈ, ਉਹ ਪਰਮਾਤਮਾ। ਦਿਲ ਦੀਆਂ ਬੁੱਝਣ ਵਾਲਾ ਸਤਿਗੁਰੂ, ਆਪ ਸਾਰੇ ਜੀਵਾਂ ਨੂੰ ਵੇਖਦਾ, ਆਪ ਇਹਨਾਂ ਦਿਲ ਦਿਲਾਂ ਦੀਆਂ ਬੁੱਝਦਾ। ਅਤੇ ਨਾਮ ਦਾ ਵਣਜ ਵੀ ਜਿਹੜਾ ਕਰਨ ਵਾਲਾ ਜਾਂ ਦੁਨੀਆਂ ਦਾ ਵਣਜ ਕਰਨ ਵਾਲਾ, ਉਹ ਵੀ ਵਿੱਚ ਆਪ ਹੀ ਬੈਠਾ ਹੋਇਆ। ਉਹ ਵਣਜਾਰਾ ਵੀ ਆਪ ਹੈ, ਉਹ ਸ਼ਾਹ ਵੀ ਆਪ ਹੈ, ਉਹ ਵਪਾਰ ਵੀ ਆਪ ਹੈ, ਉਹ ਵਸਤੂ ਵੀ ਆਪ ਹੈ, ਉਹ ਤੋਲਣ ਵਾਲਾ ਵੀ ਆਪ ਹੈ, ਲੈਣ ਵਾਲਾ ਵੀ। ਇਹੋ ਗੱਲ ਕਹੀ ਸੀ, ਅਵਸਥਾ ਉਹ ਹੋ ਗਈ, ਤੇਰਾ ਤੇਰਾ ਤੇਰਾ, ਤੱਕੜੀ ਵੀ ਤੇਰੀ, ਇਹ ਆਟਾ ਵੀ ਤੇਰਾ, ਲੈਣ ਵਾਲਾ ਵੀ ਤੇਰਾ ਔਰ ਦੇਣ ਵਾਲਾ ਵੀ ਤੇਰਾ, ਸਾਰੇ ਹੀ ਤੇਰੇ, ਇਹ ਜੀ ਤੇਰੇ ਨੇ। ਇਹਨਾਂ ਦਾ ਧਿਆਨ ਆਪ ਧਰਨਾ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਕੋਈ ਐਸਾ ਨਹੀਂ ਜਿਹੜਾ ਤੇਰੀ ਨਜ਼ਰ ਵਿੱਚ ਨਾ ਹੋਵੇ। ਜਾਪ ਸਾਹਿਬ ਦੀ ਇੱਕ ਪੰਕਤੀ ਹੈ ਕਿ ਹੁਸਨਲ ਵਜੂ ਹੈ, ਵਜੂ ਹੈ ਵਜੂਦ, ਤੂੰ ਸੁੰਦਰਤਾ ਦੀ ਮੂਰਤੀ ਹੈ। ਕਿ ਹੁਸਨਲ ਵਜੂ ਹੈ ਤਮਾਮ ਮੁੱਲ ਰਜੂ ਹੈ, ਰਜੂ ਹੁੰਦਾ ਧਿਆਨ ਹਰ ਇੱਕ ਵੱਲ, ਬੱਚੇ ਵੱਲ ਵੀ ਤੇਰਾ ਧਿਆਨ, ਬੁੱਢੇ ਵੱਲ ਵੀ, ਗਰੀਬ ਵੱਲ ਵੀ, ਅਮੀਰ ਵੱਲ, ਤੂੰ ਸਭ ਨੂੰ ਵੇਖਦਾ, ਕੋਈ ਤੇਰੀ ਨਜ਼ਰ ਤੋਂ ਓਲੇ ਨਹੀਂ। ਆਪੇ ਵੇਖੈ ਆਪੇ ਬੂਝੈ ਆਪੇ ਹੈ ਵਣਜਾਰਾ। ਹੁਣ ਇਹ ਹਰ ਇੱਕ ਨੂੰ ਸਮਝ ਵਿੱਚ ਕਿਉਂ ਨਹੀਂ ਆਉਂਦਾ ਕਿ ਰੱਬ ਨਾਲ ਖੜਾ? ਜੇ ਬੰਦਾ ਮੰਨ ਲਵੇ ਨਾ ਰੱਬ ਵੇਖਦਾ, ਜੀਵਨ 'ਚ ਅਵਗਣ ਤਾਂ ਉਸੇ ਵੇਲੇ ਹੀ ਖਤਮ ਹੋ ਜਾਣ। ਜੇ ਸਮਝ ਲਵੇ, ਮੰਨ ਲਵੇ ਰੱਬ ਵੇਖਦਾ ਮੇਰੇ ਦਿਲ ਦੀ ਜਾਣਦਾ, ਫਿਰ ਤਾਂ ਪਵਿੱਤਰ ਕਰਮ ਹੋਣਗੇ, ਸੁਚੇਤ ਹੋਵੇਗਾ। ਪਰ ਕਿਉਂ ਨਹੀਂ ਹੁੰਦਾ? ਉਸਦਾ ਕਾਰਨ ਆਖਰੀ ਪੰਕਤੀ ਸਰਵਣ ਕਰੋ ਜੀ।
ਅੰਦੁਲਾ ਨੀਚ ਜਾਤ ਪਰਦੇਸੀ, ਖਿੰਨ ਆਵੇ ਤਿਲ ਜਾਵੇ।
ਗੁਰੂ ਸਾਹਿਬ ਜੀ ਨੇ ਮਸਲਾ ਬੜੇ ਸੁੰਦਰ ਢੰਗ ਨਾਲ ਹੱਲ ਕੀਤਾ। ਉਹ ਕਹਿੰਦੇ ਨੇ, ਜੈਸੀ ਸੰਗਤ ਹੋਵੇ ਨਾ, ਜਿਸ ਤੋਂ ਬੰਦਾ ਪ੍ਰਭਾਵਿਤ ਹੋਵੇ, ਉਹ ਕੁਛ ਹੀ ਹੋ ਜਾਂਦਾ। ਜਿਹੜਾ ਰਹੇ ਨੀਚਿਆਂ ਕੋਲ, ਨੀਚਾਂ ਕੋਲ ਰਹਿ ਕੇ ਉਹ ਨੀਚ ਹੋ ਜਾਏਗਾ। ਜਿਹਨੂੰ ਦਿਸਦਾ ਹੀ ਨਹੀਂ, ਅੰਧੇ ਕੋਲ ਹੈ, ਉਹਦਾ ਪ੍ਰਭਾਵ ਪਵੇਗਾ, ਲਾਜ਼ਮੀ ਹੋਵੇਗਾ। ਕਹਿੰਦੇ ਨੇ, ਮਨ ਹੈ ਅੰਧਾ, ਮਨ ਅੰਧੇ ਜਨਮ ਗਵਾਇਆ। ਜਿਸ ਮਨ ਨੂੰ ਕਦੀ ਰੱਬ ਦਾ ਖਿਆਲ ਹੀ ਨਹੀਂ ਆਇਆ, ਗੁਰੂ ਸਾਹਿਬ ਕਹਿੰਦੇ ਅੰਧਾ, ਬੇਸਮਝ ਮਨ, ਅੰਧਲਾ ਨੀਚ ਜਾਤ। ਇਹ ਨੀਚ ਦਾ ਸੰਬੰਧ ਜਾਤ ਨਾਲ ਹੈ। ਜਾਤ ਹੀ ਉੱਚੀ ਹੁੰਦੀ ਹੈ, ਜਾਤ ਹੀ ਨੀਵੀਂ। ਔਰ ਇੱਕ ਗੱਲ ਹੋਰ, ਜਿਹੜੀ ਜਾਤ ਪਾਤ ਬ੍ਰਾਹਮਣ ਨੇ ਬਣਾਈ ਸੀ ਨਾ, ਸ਼ੂਦਰ ਬ੍ਰਾਹਮਣ, ਇੱਥੇ ਜਾਤ ਗੁਰੂ ਘਰ ਵਿੱਚ ਹੋਣਾ ਹੀ। ਪਰ ਇੱਥੇ ਨੀਚ ਜਾਤ ਆਖਿਆ ਜ਼ਰੂਰ ਹੈ, ਪਰ ਪਤਾ ਕਿਹਨਾਂ ਨੂੰ ਆਖਿਆ? ਮੈਂ ਪੰਕਤੀ ਸੁਣਾ ਦਿਆਂ, ਯਾਦ ਰੱਖਿਓ, ਜਦੋਂ ਵੀ ਜਾਤ ਪਾਤ ਦੀ ਗੱਲ ਚੱਲੇ ਨਾ, ਉਹ ਕਹਿੰਦੇ ਨੇ, ਖਸਮ ਵਿਸਾਰੇ ਅਤੇ ਕਮਜਾਤ, ਕਮਜਾਤ ਨੀਵੀਂ ਜਾਤ, ਕਮਜਾਤ ਉਹਨੂੰ ਕਹਿੰਦੇ ਆ ਭੈੜੀ ਨਿਆਤ ਵਾਲੀ। ਖਸਮ ਜਿਹਨੂੰ ਰੱਬ ਭੁੱਲ ਗਿਆ ਉਹ ਨੀਚ, ਖਸਮ ਵਿਸਾਰੇ ਅਤੇ ਕਮਜਾਤ, ਨਾਨਕ ਨਾਮ ਹੈ ਬਾਜ ਸਨਾਤ। ਸਨਾਤ ਵੀ ਹੁੰਦਾ ਨੀਵੀਂ, ਉਹ ਹੈ ਨੀਵਾਂ ਅਤੇ ਉਹ ਤੇ ਉੱਚਿਆਂ ਤੋਂ ਉੱਚਾ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ, ਕ੍ਰਿਸ਼ਨ ਉਤਰਿਆ ਘਰ ਜਿਸ ਜਾਏ। ਨੀਚਾਂ ਨੂੰ ਜਿਨ੍ਹਾਂ ਨੂੰ ਕਿਹਾ ਸੀ ਨੀਚ, ਗੁਰੂ ਸਾਹਿਬ ਕਹਿੰਦੇ ਨੇ ਬਿਲਕੁਲ ਮੈਂ ਨਹੀਂ ਮੰਨਦਾ। ਹਾਂ ਮਨ ਹੈ ਨੀਵਾਂ, ਨੀਚ ਜਾਤ ਹੋ ਗਿਆ ਤੇ ਕਹਿੰਦੇ ਨੇ ਕਰਦਾ ਕੀ ਹੈ, ਖਿਣ ਆਵੇ ਤਿਲ ਜਾਵੇ, ਪਰਦੇਸੇ ਘਰ ਚ ਨਹੀਂ ਰਹਿਣਾ, ਇਹਦਾ ਘਰ ਹੈ ਪਰਮਾਤਮਾ ਜਿੱਥੇ ਰਹਿੰਦਾ ਹਿਰਦੇ ਵਿੱਚ, ਇਹ ਤੇ ਛਿਣ ਛਿਣ ਬਾਹਰ ਜਾਂਦਾ ਪਤਾ ਨਹੀਂ ਮਨੋਵਿਗਿਆਨੀਆਂ ਕੈਲਕੂਲੇਟ ਕਿਵੇਂ ਕੀਤਾ। ਪਰ ਇੱਕ ਗੱਲ ਉਹਨਾਂ ਨੇ ਕਹੀ ਹੈ, ਇੱਕ ਤੇ ਵਿਗਿਆਨ ਦੀ ਗੱਲ ਹੈ ਉਹ ਸਪਸ਼ਟ ਹੈ ਸਾਡੇ ਸਾਹਮਣੇ, ਸੂਰਜ ਦੀ ਕਿਰਨ ਚੱਲਦੀ ਹੈ 186,000 ਮੀਲ ਇੱਕ ਸੈਕਿੰਡ ਵਿੱਚ, ਇਹ ਤਾਂ ਰੌਸ਼ਨੀ ਇੰਨੀ ਤੇਜ਼ ਚੱਲਦੀ ਹੈ ਪਹੁੰਚਦੀ ਹੈ ਇੱਕ ਸੈਕਿੰਡ ਇੱਕ ਆਖਿਆ ਤੇ 186,000 ਕਿਲੋਮੀਟਰ ਉਹ ਚੱਲ ਗਈ। ਅਤੇ ਮਨ ਦੀ ਗਤੀ ਸੁਣ ਕੇ ਹੈਰਾਨ ਹੋ ਜਾਊਗੇ, ਉਹ ਤਾਂ 22,65,000 ਮੀਲ ਇੱਕ ਸੈਕਿੰਡ ਵਿੱਚ ਬੰਦੇ ਦੀ ਵਿਚਾਰ ਹੈ ਮਨ ਚੱਲਦਾ। ਹੁਣ ਇੰਨਾ ਇਹ ਤੇਜ਼ ਦੌੜਨ ਵਾਲਾ, ਇਹ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਆ ਗਿਆ ਕਦੋਂ, ਇਹ ਜਾਂਦਾ ਹੁੰਦਾ ਰਸੋਈ 'ਚ ਗਿਆ ਬਾਹਰ ਫਿਰ ਆਇਆ ਅੰਦਰ, ਖਿਣ ਆਵੇ ਤਿਲ ਜਾਵੇ। ਗੁਰੂ ਸਾਹਿਬ ਕਹਿੰਦੇ ਨੇ ਇੱਕ ਛਿਣ ਵੀ ਨਹੀਂ ਟਿਕਦਾ, ਇਹ ਮਨੂਆ ਖਿਣ ਨਾ ਟਿਕੇ ਬਹੁ ਰੰਗੇ ਦਹਿ ਦਹਿ ਚੱਲ ਚੱਲ, ਹਾਂ ਇੰਝ ਸਮਝੋ ਸੌਖਾ ਜਿਹਾ ਭਾਈ 22,65,000 ਕਿਲੋਮੀਟਰ ਇੱਕ ਸੈਕਿੰਡ ਵਿੱਚ ਗੱਡੀ ਚੱਲਦੀ, ਉਹਨੂੰ ਬ੍ਰੇਕ ਲਾਉਣੀ ਹੈ ਤੁਸੀਂ ਕਿਵੇਂ ਲਾਉਣੀ, ਹਿਸਾਬ ਲਾ ਲਓ ਆਪ ਵੀ ਇੰਨੀ ਤੇਜ਼ ਚੱਲਦੀ ਗੱਡੀ ਨੂੰ, ਜਹਾਜ਼ ਵੀ ਰੁਕਦੇ ਨੇ ਨਾ ਉਤਰਦੇ ਨੇ, ਬ੍ਰੇਕ ਕਿਵੇਂ ਉਹ ਲਾਉਂਦੇ ਨੇ ਉਹ ਹੀ ਜਾਣਦੇ ਨੇ ਭਾਈ, ਇਹ ਹਾਲਾਂ ਹੁੰਦਾ ਕੀ ਹੈ ਵੱਧ ਤੋਂ ਵੱਧ ਕੋਈ 800,000 ਕਿਲੋਮੀਟਰ ਹੋਵੇਗਾ, ਥੱਲੇ ਬ੍ਰੇਕ ਲਾਉਣੀ ਔਖੀ, ਪਰ ਮਨ ਨੂੰ ਬ੍ਰੇਕ ਕਿਵੇਂ ਲਾਉਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਬਸ ਰੱਬ ਹੀ ਲਾਵੇ ਤੇ ਲਾਵੇ, ਸ਼ਬਦ ਦਾ ਸਹਾਰਾ ਲੈ, ਅਰਦਾਸ ਦਾ ਸਹਾਰਾ ਲੈ, ਮਨ ਟਿਕ ਜਾਏਗਾ ਨਹੀਂ ਤੇ ਨੀਚ ਜਾ, ਦੌੜਿਆ ਫਿਰੇ ਤੇ ਨੀਚ ਜਾ, ਟਿਕ ਜਾਏ ਤੇ ਰੱਬ ਦਾ ਰੂਪ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਮਾਇਆ ਦਾ ਪੁੱਤਰ ਨਹੀਂ, ਤੇਰਾ ਮੂਲ ਹੈ ਪਰਮਾਤਮਾ, ਸ਼ਬਦ ਨਾਲ ਜੋੜ। ਆਖਰੀ ਪੰਕਤੀ ਹੈ, ਸਰਵਣ ਕਰੋ ਜੀ।
ਸਾਖੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ,
ਕਹਿੰਦੇ ਨੇ ਮੂੜ ਕਿਵੇਂ ਪਾ ਸਕੇ, ਇਹੋ ਜੇ ਮਨ ਦੀ ਜਿਹੜਾ ਇੰਨਾ ਨੀਚ ਹੈ, ਬੁਰੀਆਂ ਤੋਂ ਬੁਰੀਆਂ ਸੋਚਾਂ ਸੋਚਦਾ, ਮਨ ਲੋਚੇ ਬੁਰਿਆਈਆਂ, ਮਨ ਰੱਬ ਵੀ ਹੋ ਸਕਦਾ ਮਨ ਨੀਚ ਵੀ ਹੋ ਸਕਦਾ, ਜੇ ਤੇ ਨੀਵਾਂ ਮਨ ਏਡਾ ਗਿਆ ਉਹਦੀ ਸੰਗਤ ਵਿੱਚ ਰਹਿੰਦਾ ਰੱਬ ਨੂੰ ਕਿਵੇਂ ਭਾਵੇ, ਉਹਨੂੰ ਬੇਅੰਤ ਬੇਅੰਤ ਕਿਵੇਂ ਆਖੇ, ਧਿਆਨ ਉਸ ਨਾਲ ਕਿਵੇਂ ਜੁੜੇ। ਗੁਰੂ ਨੇ ਇਸ ਦਾ ਉੱਤਰ ਵੀ ਬਾਣੀ ਵਿੱਚ ਦਿੱਤਾ, ਉਹ ਕਹਿੰਦੇ ਨੇ ਮਨ ਨੂੰ ਰੱਬ ਨਾਲ ਜੋੜ ਦੇ, ਪਰਮਾਤਮਾ ਨਾਲ ਜੋੜ ਦੇ, ਜਿਹੜਾ ਹਰ ਚੀਜ਼ ਦਾ ਕਹਿਣਾ ਇੰਨਾ ਕੁ ਮੁੱਲ, ਇੰਨਾ ਕੀ ਮੁੱਲ ਬੰਦਿਆ, ਤੂੰ ਤੇ ਪਾਠਾਂ ਦਾ ਵੀ ਮੁੱਲ ਪਾ ਲਿਆ, ਜਪਾਂ ਦਾ ਵੀ ਮੁੱਲ ਪਾ ਲਿਆ, ਤਪ ਦਾ ਕਰਨ ਵਾਲੇ ਸਨ, ਮੈਂ ਇੰਨਾ ਜਪ ਕਰ ਦਿੱਤਾ ਤੈਨੂੰ ਦੇ ਦੇਣਾ, ਇੰਨਾ ਤਪ ਕਰ ਦਿੱਤਾ ਤੈਨੂੰ ਦੇ, ਉਹ ਕਹਿੰਦੇ ਨੇ ਇੰਜ ਕਰ, ਇਹ ਕਿੰਨੇ ਕਿੰਨੇ ਛੱਡ ਦੇ, ਆਖ ਕੇਤੇ ਆਖ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ, ਕਈ ਕੇ ਜੇਵਡ ਭਾਵੈ ਤੇਵਡ ਹੋਏ, ਤੇ ਕਿੱਡਾ ਕਹਿ ਨਾਨਕ ਜਾਣਾ ਸੱਚਾ ਸੋਏ, ਉਹ ਆਪ ਆਪਣੇ ਆਪ ਨੂੰ ਜਾਣਦਾ। ਬਸ ਇਹ ਹੀ ਸਾਡੇ ਅੰਦਰ ਧੁਣ ਜਾਗੇ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਓਲ ਭਰਪੂਰ ਲੀਨਾ, ਆਪ ਸਰਵ ਸਮਾਨ। ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੇ।
ਅੰਦੁਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ,
ਤਾਂ ਕੇ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।